उस मिस्त्री बड़ी कमाल कीती, पुतला साजिया जने इंसान दाए, कोई आखदा इस विच रब रहिंदा, कोई आखदा घर शैतान दाए, हो कोई आखदा मिट्टी दी मुठ है, ते कोई आखदा रूप भगवान दाए, कोई नहीं पता किसे नू जरनैल सिंगा, कड़न वाला ही सब कुछ जान दाए, कड़न वाला ही सब कुछ जान दाए। जदों दादा तेरी कारागरी तकीए, हुण तो हैरान असी रह न सकीए, हुण तो हैरान असी रह न सकीए, किथे कीती नकश तियारी मालका, किंजे सजाई फुलवाड़ी मालका, किंजे सजाई फुलवाड़ी मालका। जदों दाता तेरी कारागरी तकीए, हुण तो हैरान असी रह न सकीए, हुण तो हैरान असी रह न सकीए, किथे कीती नकश तियारी मालका, किंजे सजाई फुलवाड़ी मालका, किंजे सजाई फुलवाड़ी मालका। जी पानी उत्ते किवें है टकाई धरती, डुबदी न डोलदी कमाल करती, डुबदी न डोलदी कमाल करती। उत्ते वसे खलकत सारी मालका, किंजे सजाई फुलवाड़ी मालका, किंजे सजाई फुलवाड़ी मालका। एक केड़े थम्मा नाल थम्मे आया काश नू, जरे जरे विच किंज करें वास नू, जरे जरे विच किंज करें वास नू। करामात समझ तो बारी मालका, करामात समझ तो बारी मालका, किंजे सजाई फुलवाड़ी मालका, किंजे सजाई फुलवाड़ी मालका। जी पहाड़ा दी ऊंचाई छू दी आसमान नू, खड्डा दी डूंघाई भी डरावे जान नू, खड्डा दी डूंघाई भी डरावे जान नू। जी किवें कीती एहो जई उसारी मालका, किंजे सजाई फुलवाड़ी मालका, किंजे सजाई फुलवाड़ी मालका। झरने दे गीत सागरा दी छल चो, जी झरने दे गीत सागरा दी छल चो, नदियां दे बैन नालियां दे जल चो, नदियां दे बैन नालियां दे जल चो। जी बहुते रचना प्यारी मालका, किंजे सजाई फुलवाड़ी मालका, किंजे सजाई फुलवाड़ी मालका। जंगलां दी बखरी न्यारी दुनिया, कैसी रुखा जीवन दी उसारी दुनिया, कैसी रुखा जीवन दी उसारी दुनिया। जी वखो वख सब दी उडारी मालका, वखो वख सब दी उडारी मालका, किंजे सजाई फुलवाड़ी मालका, किंजे सजाई फुलवाड़ी मालका। शेर चीते भालू बंदर जनोर कई, ਗਿਣਨਿਓ ਹੁੰਦੇ ਰਹਿਣ ਜੀਬ ਹੋਰ ਕਈ ਸਾਥੋਂ, ਗਿਣਨਿਓ ਹੁੰਦੇ ਰਹਿਣ ਜੀਬ ਹੋਰ ਕਈ।
ਝਲਕ ਦੀ ਹਸਤੀ ਤੁਮਾਰੀ ਮਾਲਕਾ, ਕਿੰਜੇ ਸਜਾਈ ਫੁੱਲਵਾੜੀ ਮਾਲਕਾ, ਕਿੰਜੇ ਸਜਾਈ ਫੁੱਲਵਾੜੀ ਮਾਲਕਾ।
ਬੰਦੇ ਨੂੰ ਬਣਾਤਾ ਸਰਦਾਰ ਸਭ ਦਾ ਜੀ, ਬੰਦੇ ਨੂੰ ਬਣਾਤਾ ਸਰਦਾਰ ਸਭ ਦਾ, ਸਭ ਤੋਂ ਮਹਾਨ ਜ਼ਿੰਮੇਵਾਰ ਸਭ ਦਾ, ਸਭ ਤੋਂ ਮਹਾਨ ਜ਼ਿੰਮੇਵਾਰ ਸਭ ਦਾ।
ਬਖਸ਼ਤੀ ਹਸਤੀ ਨਿਆਰੀ ਮਾਲਕਾ, ਕਿੰਜੇ ਸਜਾਈ ਫੁੱਲਵਾੜੀ ਮਾਲਕਾ, ਕਿੰਜੇ ਸਜਾਈ ਫੁੱਲਵਾੜੀ ਮਾਲਕਾ।
ਇਲਮ ਅਕਲ ਸੋਜੀ ਖਾਣ ਪੀਣ ਦੀ, ਦਿੱਤੀ ਤਰਤੀਬ ਜ਼ਿੰਦਗੀ ਦੇ ਜੀਣ ਦੀ, ਦਿੱਤੀ ਤਰਤੀਬ ਜ਼ਿੰਦਗੀ ਦੇ ਜੀਣ ਦੀ।
ਬਖਸ਼ਤੀ ਹਸਤੀ ਨਿਆਰੀ ਮਾਲਕਾ, ਕਿੰਜੇ ਸਜਾਈ ਫੁੱਲਵਾੜੀ ਮਾਲਕਾ, ਕਿੰਜੇ ਸਜਾਈ ਫੁੱਲਵਾੜੀ ਮਾਲਕਾ।
ਸਭਨਾ ਦੇ ਵਿੱਚ ਸਭਨਾ ਤੋਂ ਦੂਰ ਹੈ, ਸਭਨਾ ਦੇ ਵਿੱਚ ਸਭਨਾ ਤੋਂ ਦੂਰ ਹੈ, ਹਰ ਇੱਕ ਵਿੱਚ ਕਿੰਜ ਭਰਪੂਰ ਹੈ, ਹਰ ਇੱਕ ਵਿੱਚ ਕਿੰਜ ਭਰਪੂਰ ਹੈ।
ਦਿੰਦੇ ਪੈਰਾ ਆਪੇ ਵਾਰੋ ਵਾਰੀ ਮਾਲਕਾ, ਹਰ ਥਾਵੇਂ ਰਹਿਮਤ ਖਲਾਰੀ ਮਾਲਕਾ, ਕਿੰਜੇ ਸਜਾਈ ਫੁੱਲਵਾੜੀ ਮਾਲਕਾ, ਕਿੰਜੇ ਸਜਾਈ ਫੁੱਲਵਾੜੀ ਮਾਲਕਾ।
ਪੌਣ ਪਾਣੀ ਤੇਰੇ ਹੁਕਮ ਚ ਵਗਦੇ, ਸੂਰਜ ਤੇ ਚੰਦ ਅਸਮਾਨੀ ਜਗਦੇ, ਜੀਦਾ ਤਾ ਸੂਰਜ ਤੇ ਚੰਦ ਅਸਮਾਨੀ ਜਗਦੇ।
ਦਿੰਦੇ ਪੈਰਾ ਆਪੇ ਵਾਰੋ ਵਾਰੀ ਮਾਲਕਾ, ਕਿੰਜੇ ਸਜਾਈ ਫੁੱਲਵਾੜੀ ਮਾਲਕਾ, ਕਿੰਜੇ ਸਜਾਈ ਫੁੱਲਵਾੜੀ ਮਾਲਕਾ।
ਸਾਗਰ ਚ ਤਿਣਕੇ ਹੈ ਔਕਾਤ ਕੀ ਜੀ, ਸਾਗਰ ਚ ਤਿਣਕੇ ਦੀ ਹੈ ਔਕਾਤ ਕੀ, ਸ਼ਾਂਤ ਦੀ ਕਲਮ ਕਰੇ ਤੇਰੀ ਬਾਤ ਕੀ, ਸ਼ਾਂਤ ਦੀ ਕਲਮ ਕਰੇ ਤੇਰੀ ਬਾਤ ਕੀ।
ਲੱਭਦੀ ਨਾ ਤੇਰੀ ਕੋਈ ਕਿਨਾਰੀ ਮਾਲਕਾ, ਲੱਭਦੀ ਨਾ ਤੇਰੀ ਕੋਈ ਕਿਨਾਰੀ ਮਾਲਕਾ, ਕਿੰਜੇ ਸਜਾਈ ਫੁੱਲਵਾੜੀ ਮਾਲਕਾ, ਕਿੰਜੇ ਸਜਾਈ ਫੁੱਲਵਾੜੀ ਮਾਲਕਾ।
ਗੁਰੂ ਗੋਦ ਅੰਦਰ ਬਹੁਤ ਭਾਵਨਾ ਨਾਲ ਜੁੜ ਬੈਠੀ ਗੁਰੂ ਸਾਰੀ ਸੰਗਤ, ਆਓ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਆਪਾਂ ਸਾਰਿਆਂ ਨੇ ਹੀ ਭਰੀ ਹੈ ਕਥਾ ਕੀਰਤਨ ਵਿਚਾਰਾਂ ਦੇ ਨਾਲ, ਆਪਣੇ ਸਮੇਂ ਨੂੰ ਆਪਣੇ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਭਾਈ ਨੰਦ ਲਾਲ ਜੀ ਦੀ ਕਥਾ ਗੁਰਮਤ ਕਾਵਿ ਦੀ ਵਿਆਖਿਆ ਉਹ ਆਪ ਜੀ ਦੇ ਨਾਲ ਲੜੀਵਾਰ ਸਾਂਝ ਬਣਾ ਕੇ ਗਏ ਹਨ। ਲੰਗਰ ਦੀ ਮਹਾਨਤਾ ਗੁਰੂ ਪੰਥ ਦੇ ਅੰਦਰ ਕੀ ਹੈ, ਲੰਗਰ ਦਾ ਸਰੂਪ ਕੈਸਾ ਹੋਵੇ, ਲੰਗਰ ਚਲਾਇਆ ਕਿਵੇਂ ਜਾਵੇ, ਆਓ ਗੁਰੂ ਕੇ ਸਿੱਖੋ। ਇਹ ਬੜਾ ਸ਼ਰਧਾ ਵਾਲਾ ਮਜ਼ਮੂਨ ਹੈ। ਸਾਡੇ ਪੁਰਾਤਨ ਥੋੜਾ ਚਿਰ ਹੀ ਪਹਿਲਾਂ 10-15-20 ਸਾਲ ਪਹਿਲਾਂ ਜਿਹੜੇ ਲੰਗਰ ਬਣਦੇ ਸਨ ਸਾਡੇ ਘਰਾਂ ਦੇ ਸਮਾਗਮਾਂ ਦੇ ਅੰਦਰ, ਅਖੰਡ ਪਾਠਾਂ ਦੇ ਭੋਗਾਂ ਉੱਤੇ, ਜਾਂ ਸਾਡੇ ਬੱਚਿਆਂ ਦੇ ਭੈਣ ਭਰਾਵਾਂ ਦੇ ਆਨੰਦ ਕਾਰਜਾਂ ਵਿਆਹਾਂ ਉੱਤੇ ਜਿਹੜੇ ਲੰਗਰ ਬਣਦੇ ਸਨ, ਉਹ ਵੀ ਇੱਕ ਸੇਵਾ ਸਮਝ ਕੇ ਬੀਬੀਆਂ ਪਰਿਵਾਰ ਦੀਆਂ ਧੀਆਂ ਭੈਣਾਂ ਆਪ ਤਿਆਰ ਕਰਦੀਆਂ ਸਨ। ਤੇ ਗੁਰੂ ਕੇ ਸਿੱਖੋ ਸੇਵਾ ਤੇ ਉਸੇ ਲੰਗਰ ਦੀ ਹੀ ਹੁੰਦੀ ਹੈ ਜਿਹੜਾ ਆਪ ਸ਼ਰਧਾ ਦੇ ਨਾਲ ਤਿਆਰ ਕੀਤਾ ਜਾਵੇ। ਅੱਜ ਸਮੇਂ ਦੇ ਨਾਲ ਸਾਡਾ ਇਹ ਜਿਹੜਾ ਲੰਗਰ ਦਾ ਸਰੂਪ ਹੈ ਉਹ ਵੀ ਇੰਨਾ ਵਿਗੜ ਗਿਆ। ਆਪਾਂ ਬੱਚਿਆਂ ਦੇ ਧੀਆਂ ਪੁੱਤਰਾਂ ਦੇ ਵਿਆਹ ਕਰਦੇ ਹਾਂ ਜਾਂ ਸਿੱਖ ਅੱਜ ਅਖੰਡ ਪਾਠ ਸਾਹਿਬ ਕਰਾਉਂਦੇ ਹਨ ਤੇ ਅੱਜ ਲੰਗਰ ਉਹੀ ਬੰਦੇ ਤਿਆਰ ਕਰਦੇ ਨੇ ਜੀ ਜਿਹੜੇ ਪੈਲਸਾਂ ਵਿੱਚ ਕੰਮ ਕਰਦੇ ਆ। ਉਹ ਕੋਈ ਉਹਨਾਂ ਦੀ ਮਰਿਆਦਾ ਨਹੀਂ ਹੁੰਦੀ, ਉਹ ਸਿਗਰਟਾਂ ਬੀੜੀਆਂ ਵੀ ਪੀਂਦੇ ਹਨ, ਤੰਬਾਕੂ ਦੀ ਵਰਤੋਂ ਵੀ ਕਰਦੇ ਹਨ। ਉਸੇ ਤਰ੍ਹਾਂ ਹੀ ਗੰਜੇ ਮੰਜੇ ਜਿਨ੍ਹਾਂ ਦਾ ਗੁਰੂ ਦੀ ਮਰਿਆਦਾ ਸਿੱਖੀ ਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਉਹੀ ਬੰਦੇ ਅੱਜ ਲੰਗਰ ਤਿਆਰ ਕਰਦੇ ਆ ਜਿਨ੍ਹਾਂ ਨੂੰ ਅਰਦਾਸ ਵਿੱਚ ਕਿਰਪਾਨ ਭੇਂਟ ਵੀ ਕੀਤਾ ਜਾਂਦਾ ਹੈ। ਆਓ ਗੁਰੂ ਕੇ ਸਿੱਖੋ, ਇਹ ਚਿੰਤਾ ਤੇ ਸਾਨੂੰ ਹੁੰਦੀ ਏ ਬਈ ਅਰਦਾਸ ਤੋਂ ਪਹਿਲਾਂ ਲੰਗਰ ਨਹੀਂ ਵਰਤਾਉਣਾ, ਗੁਰੂ ਨੂੰ ਛਕਾਉਣਾ ਹੈ, ਗੁਰੂ ਨੂੰ ਭੋਗ ਲਵਾਉਣਾ ਹੈ। ਪਰ ਗੁਰੂ ਕੇ ਸਿੱਖੋ, ਲੰਗਰ ਦੀ ਤਿਆਰ ਕਰਨ ਦੀ ਮਰਿਆਦਾ ਦਾ ਵੀ ਸਾਨੂੰ ਫਿਕਰ ਹੋਣਾ ਚਾਹੀਦਾ ਹੈ, ਸਾਡੀ ਚਿੰਤਾ ਹੋਣੀ ਚਾਹੀਦੀ ਹੈ। ਤੇ ਕਈ ਵਾਰੀ ਇਹ ਵੀ ਹੁੰਦਾ ਹੈ ਜੀ ਜਿੰਨਾ ਕੁ ਲੰਗਰ ਅਰਦਾਸ ਭੇਂਟ ਪੰਜ ਸੱਤ ਪ੍ਰਸ਼ਾਦੇ ਕਰਨੇ ਨੇ ਉਨੇ ਕੁ ਆਪ ਬਣਾ ਲਓ ਤੇ ਸੰਗਤ ਵਾਸਤੇ ਜਿਹੜੇ ਠੇਕੇਦਾਰ ਨੇ ਦਿਹਾੜੀਦਾਰ ਨੇ ਉਹ ਤਿਆਰ ਕਰਨਗੇ। ਆਓ ਗੁਰੂ ਕੇ ਸਿੱਖੋ, ਇਹ ਵੀ ਵਿਤਕਰਾ ਹੈ। ਗੁਰੂ ਦੀ ਸੰਗਤ ਹੀ ਗੁਰੂ ਦਾ ਰੂਪ ਹੈ, ਗੁਰੂ ਸੰਗਤ ਦਾ ਰੂਪ ਹੈ, ਸੰਗਤ ਗੁਰੂ ਦਾ ਰੂਪ ਹੈ। ਤੇ ਜਦੋਂ ਅਸੀਂ ਇਹ ਸਮਝਦੇ ਹਾਂ ਵੀ ਇੰਨਾ ਕੁ ਜਿਹੜਾ ਭੋਗ ਲਵਾਉਣਾ ਹੈ, ਜਿਹਨੂੰ ਕਿਰਪਾਨ ਭੇਂਟ ਕਰਨਾ ਹੈ, ਉਹ ਆਪ ਤਿਆਰ ਕਰ ਲਓ, ਬਾਕੀ ਉਹ ਜਿਹੜੇ ਦਿਹਾੜੀਦਾਰ ਲੱਗੇ ਨੇ ਉਹ ਤਿਆਰ ਕਰਨਗੇ, ਇਹ ਵੀ ਸੰਗਤ ਅਤੇ ਗੁਰੂ ਦੇ ਅੰਦਰ ਮਤ ਭੇਦ ਪੈਦਾ ਕਰਨ ਵਾਲੀ ਸੋਚ ਹੈ। ਲੰਗਰ ਉਹੀ ਹੈ ਜਿਹੜਾ ਗੁਰੂ ਦੀ ਮਰਿਆਦਾ ਅਨੁਸਾਰ ਭੈ ਭਾਵਨੀ ਵਿੱਚ ਰਹਿ ਕੇ ਮਰਿਆਦਾ ਦਾ ਖਿਆਲ ਰੱਖ ਕੇ ਤਿਆਰ ਕੀਤਾ ਜਾਵੇ। ਆਓ ਜਿਹੜੇ ਲੰਗਰ ਬਹੁਤੇ ਗੁਰੂ ਘਰਾਂ ਵਿੱਚ ਵੀ ਇਹੋ ਜਿਹੇ ਤਿਆਰ ਹੁੰਦੇ ਨੇ ਜੀ, ਉਹ ਬੰਦੇ ਜਿਹੜੇ ਦਿਹਾੜੀਦਾਰ ਨੇ ਉਹੀ ਤਿਆਰ ਕਰਦੇ ਆ, ਬਾਕੀ ਸੰਗਤ ਜਿਹੜੀ ਹੈ ਉਹ ਤਿਆਰ ਇਸ ਤਰੀਕੇ ਨਾਲ ਹੋ ਕੇ ਆਉਂਦੀ ਹੈ ਵੀ ਉਹ ਜੇ ਸੇਵਾ ਕਰਨ ਤੇ ਉਹਨਾਂ ਦੇ ਕੱਪੜੇ ਲਿਬੜਦੇ ਨੇ, ਉਹਨਾਂ ਦੀ ਜਿਹੜੀ ਟੌਰ ਹੈ ਉਹ ਖਰਾਬ ਹੁੰਦੀ ਹੈ। ਸੋ ਆਓ ਗੁਰੂ ਕੇ ਸਿੱਖੋ, ਸੇਵਾ ਉਹੀ ਪ੍ਰਵਾਨ ਹੈ। ਭਾਈ ਆਨੰਦ ਲਾਲ ਸਾਹਿਬ ਜੀ ਦੇਖੋ ਕਿੰਨੀ ਨਿਮਰਤਾ, ਕਿੰਨੀ ਭਾਵਨਾ ਹੈ, ਗੁਰੂ ਦੇ ਲੰਗਰ ਦੇ ਭਾਂਡੇ ਮਾਂਜਦੇ ਨੇ, ਸੇਵਾ ਹੱਥੀਂ ਕਰਦੇ ਨੇ ਸਾਰੀ। ਤੇ ਇਸ ਕਰਕੇ ਆਓ ਜਿਹੜਾ ਸਾਡਾ ਇਹ ਲੰਗਰ ਦਾ ਸਰੂਪ ਅਸੀਂ ਵਿਗਾੜ ਲਿਆ ਅਖੌਤੀ ਆਧੁਨਿਕਤਾ ਦੇ, ਅਖੌਤੀ ਇਹ ਜਿਹੜਾ ਮਾਡਰਨਤਾ ਹੈ ਵਰਤਮਾਨ ਦੀ, ਆਪਾਂ ਨੂੰ ਮਰਿਆਦਾ ਦਾ ਵੀ ਧਿਆਨ ਰੱਖਣਾ ਪਵੇਗਾ। ਉਹੀ ਲੰਗਰ ਗੁਰੂ ਦੇ ਪ੍ਰਵਾਨ ਹੈ। ਤੇ ਆਓ ਗੁਰੂ ਕੇ ਸਿੱਖੋ, ਕਈ ਵਾਰੀ ਤੇ ਇਹ ਵੀ ਹੁੰਦਾ ਕਿ ਜਿਹੜਾ ਕੜਾਹ ਪ੍ਰਸ਼ਾਦ ਦੀ ਦੇਗ ਹੈ ਨਾ, ਉਹ ਵੀ ਕਈ ਵਾਰੀ ਭਾਈ ਵੀ ਇੰਨੇ ਢਿੱਲੇ ਹੁੰਦੇ ਆ, ਆਪ ਨਹੀਂ ਬਣਾਉਂਦੇ, ਘਰ ਵਾਲਿਆਂ ਨੂੰ ਕਹਿ ਦਿੰਦੇ ਆ ਦੇਗ ਤੁਸੀਂ ਤਿਆਰ ਕਰਨੀ ਹੈ, ਤੇ ਘਰ ਵਾਲੇ ਅੱਗੋਂ ਉਹਨਾਂ ਬੰਦਿਆਂ ਨੂੰ ਕਹਿ ਦਿੰਦੇ ਆ ਜਿਹੜੇ ਲੰਗਰ ਉੱਤੇ ਭੱਠੀਆਂ ਉੱਤੇ ਉਹ ਪਤਤ ਲੋਕ ਕੰਮ ਕਰਦੇ ਆ, ਕੜਾਹ ਪ੍ਰਸ਼ਾਦ ਵੀ ਤੁਸੀਂ ਬਣਾ ਦਿਓ ਜੀ। ਸੋ ਗੁਰੂ ਕੇ ਸਿੱਖੋ, ਆਓ ਜਿੱਥੇ ਆਪਾਂ ਹੋਰ ਮਾਇਆ ਇੰਨੀ ਖਰਚਦੇ ਆ, ਬੜੀ ਚੱਕਾ ਚੌਂਦ ਦੇ ਨਾਲ ਬੜੇ ਟੌਰ ਦੇ ਨਾਲ ਲੋਕਾਂ ਨੂੰ ਦਿਖਾਉਂਦੇ ਆ ਵੀ ਅਸੀਂ ਵਿਆਹ ਇੰਨਾ ਵੱਡਾ ਕੀਤਾ, ਅਸੀਂ ਪਾਠ ਉੱਤੇ ਖਰਚਾ ਇੰਨਾ ਕੀਤਾ, ਉੱਥੇ ਲੰਗਰ ਵੀ ਜੇਕਰ ਪਰਿਵਾਰ ਧੀਆਂ ਭੈਣਾਂ ਬੀਬੀਆਂ ਰਲ ਕੇ ਹੱਥੀਂ ਪਕਾਉਣ ਸਾਰਾ ਤੇ ਉਹਦਾ ਆਨੰਦ ਹੀ ਵੱਖਰਾ ਹੈ। ਉਹੀ ਜਿਹੜਾ ਹੱਥੀਂ ਪ੍ਰਸ਼ਾਦਾ ਤਿਆਰ ਕੀਤਾ ਹੈ ਉਹ ਵੀ ਉਹੀ ਗੁਰੂ ਨੂੰ ਭੇਂਟ ਹੋਵੇ, ਕਿਰਪਾਨ ਭੇਂਟ ਹੋਵੇ, ਉਹੀ ਅਰਦਾਸ ਵਿੱਚ ਆਵੇ ਤੇ ਉਹੀ ਸੰਗਤ ਨੂੰ ਛਕਾਇਆ ਜਾਵੇ। ਸੇਵਾ ਹੀ ਅਸਲ ਵਿੱਚ ਜਿਹੜੇ ਅਖੰਡ ਪਾਠ ਸਾਹਿਬ ਨੇ ਉਹਨਾਂ ਤੋਂ ਬਾਅਦ ਕੀਤੀ ਹੋਈ ਸੇਵਾ ਦੇ ਨਾਲ ਹੀ ਗੁਰੂ ਕੇ ਸਿੱਖੋ ਜਿਹੜੀ ਸਾਡੀ ਭਾਵਨਾ ਹੈ ਉਹਨੂੰ ਭਾਗ ਲੱਗਣਾ ਹੁੰਦਾ ਹੈ। ਸੋ ਜਿੱਥੇ ਅਸੀਂ ਇੰਨੇ ਵੱਡੇ ਉਪਰਾਲੇ ਕਰਦੇ ਹਾਂ, ਮਾਇਆ ਖਰਚਦੇ ਹਾਂ, ਲੰਗਰ ਲਾਉਂਦੇ ਹਾਂ, ਅਖੰਡ ਪਾਠ ਕਰਾਉਂਦੇ ਹਾਂ, ਬਹੁਤ ਵੱਡੇ ਵੱਡੇ ਬੰਦੋਬਸਤ ਅਸੀਂ ਜਾ ਕੇ ਕਰਦੇ ਹਾਂ, ਉਹ ਕੇਵਲ ਆਪਾਂ ਦਿਖਾਵੇ ਵਾਸਤੇ ਨਾ ਕਰੀਏ ਵੀ ਫਲਾਨੇ ਇੰਗਲੈਂਡ ਤੋਂ ਆਏ ਸੀ ਬੜਾ ਵੱਡਾ ਕੰਮ ਕੀਤਾ, ਫਲਾਣਾ ਪਰਿਵਾਰ ਕੈਨੇਡਾ ਤੋਂ ਆਇਆ ਸੀ, ਅਮਰੀਕਾ ਤੋਂ ਆਇਆ ਸੀ, ਬਹੁਤ ਵੱਡਾ ਕੰਮ ਕੀਤਾ ਉਹਨਾਂ ਨੇ। ਇਹ ਵੱਡਾ ਤੇ ਆਪਣੀ ਥਾਂ ਹੈ, ਪਰ ਗੁਰੂ ਕੇ ਸਿੱਖੋ ਜੇਕਰ ਨਿਮਰਤਾ ਭਾਵਨਾ ਦੇ ਨਾਲ ਧੀਆਂ ਭੈਣਾਂ ਆਪ ਰਲ ਕੇ ਲੰਗਰ ਤਿਆਰ ਕਰਨ ਤੇ ਉਹਦਾ ਆਨੰਦ ਹੀ ਵੱਖਰਾ ਹੈ। ਸਾਡਾ ਥੋੜੀ ਦੇਰ ਪਹਿਲਾਂ 10-15-20 ਸਾਲ ਪਹਿਲਾਂ ਲੰਗਰ ਆਪ ਹੀ ਤਿਆਰ ਕਰਦੇ ਸੀ ਪਰਿਵਾਰ, ਧੀਆਂ ਭੈਣਾਂ ਰਲ ਕੇ ਵਿਹੜੇ ਦੀਆਂ, ਭਾਈਚਾਰੇ ਦੀਆਂ, ਪਰਿਵਾਰ ਦੀਆਂ ਆਪ ਹੀ ਲੰਗਰ ਤਿਆਰ ਕਰਦੀਆਂ ਸਨ। ਸੋ ਇਹ ਸਾਡੀ ਮਰਿਆਦਾ ਜਿਹੜੀ ਹੈ ਲੰਗਰ ਤਿਆਰ ਕਰਨ ਦੀ, ਉਹਦੀ ਵੀ ਸਾਨੂੰ ਚਿੰਤਾ ਹੋਵੇ। ਜਿੱਥੇ ਅਸੀਂ ਇਹ ਟੈਨਸ਼ਨ ਸਾਨੂੰ ਪਈ ਹੁੰਦੀ ਹੈ ਵੀ ਪਹਿਲਾਂ ਨਹੀਂ ਛਕਾਉਣਾ, ਪਹਿਲਾਂ ਕਿਰਪਾਨ ਭੇਂਟ ਕਰਨਾ, ਇਹ ਭੋਗ ਨੂੰ ਨਹੀਂ ਗਿਆਨੀ ਸ਼ੇਰ ਸਿੰਘ ਜੀ ਬੜਾ ਸੋਹਣਾ ਦੱਸ ਕੇ ਗਏ ਨੇ ਕਿ ਇਹਨੇ ਇੰਤਜ਼ਾਰ ਵਿੱਚ ਨਹੀਂ ਪੈਣਾ ਚਾਹੀਦਾ, ਲੰਗਰ ਵਿੱਚ ਹੀ ਸੂਖਮ ਛੋਟੀ ਅਰਦਾਸ ਕਰਕੇ ਲੰਗਰ ਸ਼ੁਰੂ ਹੋ ਜਾਣਾ ਚਾਹੀਦਾ ਹੈ, ਲੰਗਰ ਨਿਰੰਤਰ ਚੱਲਣਾ ਚਾਹੀਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਖੋਈਆਂ ਹੋਈਆਂ ਮਰਿਆਦਾਵਾਂ ਰਹੋ ਰੀਤਾਂ ਨੂੰ ਕਾਇਮ ਰੱਖੀਏ। ਸੋ ਆਓ ਗੁਰੂ ਕੀ ਸੰਗਤ ਕਥਾ ਤੋਂ ਬਾਅਦ ਹੁਣ ਕੁਝ ਸਮਾਂ ਜਿਵੇਂ ਗਿਆਨੀ ਸ਼ੇਰ ਸਿੰਘ ਜੀ ਉਹ ਲੜੀਵਾਰ ਕਥਾ ਕਰ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ, ਤੇ ਇੱਧਰ ਇਤਿਹਾਸ ਦੀ ਲੜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਤੋਂ ਲੈ ਕੇ ਲਗਾਤਾਰ ਆਪਾਂ ਸਾਂਝ ਬਣਾ ਰਹੇ ਹਾਂ। ਤੇ ਆਓ ਅਗਲਾ ਪ੍ਰਕਰਣ ਗੁਰੂ ਇਤਿਹਾਸ ਦਾ ਆਪਾਂ ਸਾਂਝ ਬਣਾਵਾਂਗੇ, ਪਰ ਸਭ ਤੋਂ ਪਹਿਲਾਂ ਆਓ ਇੱਕ ਵਾਰੀ ਫਿਰ ਝੁਕੀਏ, ਗੁਰੂ ਗੋਦ ਅੰਦਰ ਫਤਿਹ ਦੀ ਸਾਂਝ ਬਣਾਈਏ ਜੀ। ਸਾਰੀ ਸੰਗਤ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਦੇ ਅੰਦਰ ਆਪਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਇੰਨਾ ਕੁ ਸਫ਼ਰ ਕੀਤਾ ਸੀ ਕਿ ਸਤਿਗੁਰੂ ਜੀ ਜਲੰਧਰ ਜ਼ਿਲ੍ਹੇ ਦੇ ਪਿੰਡ ਡੱਲੇ ਵਿੱਚ ਠਹਿਰੇ। ਉੱਥੇ ਇੱਕ ਖੱਤਰੀ ਪ੍ਰਿਥੀ ਚੰਦ ਤੇ ਇੱਕ ਪੰਡਿਤ ਤੁਲਸਾ ਉਹ ਸਤਿਗੁਰੂ ਜੀ ਦੇ ਕੋਲ ਆਉਂਦਾ ਹੈ। ਆਪਣੀ ਜਾਤ ਦਾ ਹੰਕਾਰ ਜਿਹੜਾ ਹੈ ਉਹ ਨਾਲ ਚੁੱਕੀ ਫਿਰਦੇ ਸਨ। ਸਤਿਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੇ ਪ੍ਰੇਰਿਆ ਕਿ ਭਾਈ ਜਿਹੜਾ ਇਨਸਾਨ ਰੱਬ ਦਾ ਬਣਾਇਆ ਹੈ ਉਹਦੀ ਕੋਈ ਖਾਸ ਜਾਤ ਨਹੀਂ ਹੁੰਦੀ, ਇਸ ਕਰਕੇ ਸਾਡੀ ਵੀ ਜਾਤ ਨਹੀਂ ਹੈ। ਸਤਿਗੁਰੂ ਜੀ ਨੇ ਉੱਥੇ ਜਾਤ ਕਾ ਗਰਭ ਨਾ ਕਰਿਓ, ਕੋਈ ਬ੍ਰਹਮ ਬਿੰਦ ਤੇ ਸਭ ਉਪਤ ਹੋਈ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ, ਭੈਰੋਂ ਰਾਗ ਦਾ ਉਹ ਸ਼ਬਦ ਉਚਾਰ ਕੇ ਇਹਨਾਂ ਦੋਹਾਂ ਬੰਦਿਆਂ ਨੂੰ ਉਪਦੇਸ਼ ਦਿੱਤਾ। ਆਓ ਸਤਿਗੁਰੂ ਜੀ ਇੱਧਰ ਕੁਰੂਕਸ਼ੇਤਰ ਧਰਮ ਦੌਰੇ ਧਰਮ ਪ੍ਰਚਾਰ ਦੇ ਦੌਰੇ ਤੋਂ ਵਾਪਸ ਗੋਇੰਦਵਾਲ ਸਾਹਿਬ ਆਉਂਦੇ ਆ। ਇੱਥੇ ਆ ਕੇ ਸਤਿਗੁਰੂ ਜੀ ਦਾ ਅਗਲਾ ਜਿਹੜਾ ਵੱਡਾ ਕਦਮ ਸੀ ਉਹ ਬੌਲੀ ਸਾਹਿਬ ਦੀ ਉਸਾਰੀ ਸਤਿਗੁਰੂ ਜੀ ਨੇ ਕਰਵਾਈ, ਜਿਹੜੀ ਬਿਕਰਮੀ 1616 ਦੇ ਅੰਦਰ ਆਰੰਭ ਹੋ ਕੇ ਤੇ 1621 ਬਿਕਰਮੀ ਲਗਭਗ 5 ਸਾਲ ਦਾ ਲੰਬਾ ਸਮਾਂ ਬੌਲੀ ਦੀ ਉਸਾਰੀ ਨੂੰ ਲੱਗਾ। ਬੌਲੀ ਦੇ ਉਸਾਰੀ ਦੇ ਵੀ ਬਹੁਤ ਵੱਡੇ ਕਾਰਨ ਸਨ, ਆਪਾਂ ਸੰਖੇਪ ਵਿੱਚ ਹੀ ਰਹਿਣਾ, ਅੱਜ ਸਮਾਂ ਸੰਖੇਪ ਹੈ। ਇਸ ਕਰਕੇ ਬੌਲੀ ਦੀ ਉਸਾਰੀ ਇਸੇ ਹੀ ਗੋਇੰਦਵਾਲ ਦੀ ਧਰਤੀ ਉੱਤੇ ਸਤਿਗੁਰੂ ਜੀ ਨੇ ਵਕਤੀ ਹਾਲਾਤ ਦੇਖ ਕੇ ਉਹਦੀ ਜਿਹੜੀ ਬੌਲੀ ਦੀ ਉਸਾਰੀ ਸੀ ਉਹ ਕਰਵਾਈ। ਆ ਗੁਰੂ ਕੇ ਸਿੱਖੋ, ਇੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਧੰਨ ਗੁਰੂ ਅਮਰਦਾਸ ਜੀ ਨੇ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਗਲਤ ਪੁਰਾਤਨ ਰੀਤਾਂ ਸਨ ਉਹਨਾਂ ਨੂੰ ਵੀ ਤੋੜਿਆ, ਉਹਨਾਂ ਦੀ ਥਾਂ ਤੇ ਨਵੀਆਂ ਤੇ ਮਨੁੱਖਤਾ ਨੂੰ ਸਹੂਲਤਾਂ ਦੇਣ ਵਾਲੀਆਂ ਨਵੀਆਂ ਰੀਤਾਂ ਉਹ ਸੰਸਾਰ ਨੂੰ ਦਿੱਤੀਆਂ। ਆਓ ਇੱਥੇ ਹੀ ਇੱਕ ਬੰਦਾ ਜਿਹੜਾ ਸੁਲਤਾਨਪੁਰ ਦੇ ਰਹਿਣ ਵਾਲਾ ਹੈ, ਇਹਦਾ ਨਾਮ ਹੈ ਮਹੇਸ਼ਾ। ਇਹ ਵੀ ਖੱਤਰੀ ਹੈ, ਇਹ ਧਨਾੜ ਬੜਾ ਅਮੀਰ ਬੜਾ ਹੈ, ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦਾ ਹੈ। ਇਹਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਰੰਗ ਰੌਣਕ ਦੇਖੇ, ਵੱਡੇ ਵੱਡੇ ਧਨਾੜ ਲੋਕਾਂ ਨੂੰ ਨਿਮਰਤਾ ਦੇ ਨਾਲ ਸੇਵਾ ਕਰਦਿਆਂ ਦੇਖਿਆ, ਲੰਗਰ ਚੱਲਦੇ ਦੇਖੇ, ਇਹਦੇ ਮਨ ਵਿੱਚ ਵੀ ਨਿਮਰਤਾ ਆਈ ਤੇ ਇਹ ਮਹੇਸ਼ਾ ਖੱਤਰੀ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਸੇਵਾ ਦੀ ਦਾਤ ਮੰਗਦਾ, ਸਤਿਗੁਰੂ ਕਿਰਪਾ ਕਰੋ ਮੈਨੂੰ ਵੀ ਸੇਵਾ ਦਿਓ। ਤੇ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨੂੰ ਕਹਿੰਦੇ ਨੇ, ਮਹੇਸ਼ ਜੀ ਤੁਹਾਡੇ ਕੰਮ ਬੜੇ ਵੱਡੇ ਨੇ, ਤੁਹਾਡਾ ਨਾਮ ਦੁਨੀਆ ਦੇ ਅੰਦਰ ਬਹੁਤ ਵੱਡਾ ਹੈ, ਤੁਹਾਡਾ ਭਾਈਚਾਰਾ ਬੜਾ ਵੱਡਾ ਹੈ, ਤੁਹਾਡੇ ਵਪਾਰ ਤੁਹਾਡੇ ਕੰਮ ਕਾਰ ਬਹੁਤ ਵੱਡੇ ਨੇ, ਤੇ ਸੇਵਾ ਜੇਕਰ ਤੁਸੀਂ ਲੱਗ ਪਏ ਤੇ ਤੁਹਾਡੇ ਕੋਲੋਂ ਉਧਰ ਧਿਆਨ ਨਹੀਂ ਦਿੱਤਾ ਜਾਣਾ, ਜਿੰਨਾ ਤੁਹਾਡਾ ਸੰਸਾਰ ਦੇ ਅੰਦਰ ਨਾਮ ਹੈ ਗੁਰੂ ਦੇ ਚਰਨਾਂ ਵਿੱਚ ਆ ਕੇ ਤੇ ਉਹ ਵੀ ਬੰਦੇ ਦਾ ਮਿਟ ਜਾਂਦਾ, ਤੁਹਾਡੀ ਜਿਹੜੀ ਦੁਨੀਆ ਦੇ ਅੰਦਰ ਬਹੁਤ ਵੱਡੀ ਸ਼ਾਖ ਹੈ ਉਹ ਵੀ ਜਾਂਦੀ ਰਹੇਗੀ, ਇਸ ਕਰਕੇ ਇਹ ਗੁਰੂ ਦੀ ਸੇਵਾ ਢਾਲਣੀ ਬੜੀ ਔਖੀ ਹੈ। ਮਹੇਸ਼ ਜੀ ਨਿਗਾਹ ਮਾਰ ਲਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹੇਸ਼ ਖੱਤਰੀ ਦੀ ਬੇਨਤੀ ਉੱਤੇ ਜਿਵੇਂ ਉਹਨੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਤੋਂ ਬਾਅਦ ਇੱਥੇ ਨਿਮਰਤਾ ਲਿਆਉਣੀ ਪੈਂਦੀ ਹੈ, ਇੱਥੇ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ, ਇੱਥੇ ਪੈਸੇ ਦੀ ਚੱਕਾ ਚੌਂਧ, ਆਪਣਾ ਵੱਡਾ ਕੰਮ, ਆਪਣੇ ਸਮਾਜਿਕ ਰੁਤਬੇ ਉਹ ਸਾਰੇ ਮਾਰ ਕੇ ਹੀ ਗੁਰੂ ਦੀ ਸੇਵਾ ਹੁੰਦੀ ਹੈ। ਆਓ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਤੋਂ ਗਏ ਮਹੇਸ਼ੇ ਖੱਤਰੀ ਨੂੰ ਗੁਰੂ ਨਾਨਕ ਦੇ ਘਰ ਦੀਆਂ ਜਿਹੜੀਆਂ ਵਡਿਆਈਆਂ ਤੇ ਸਿਫਤਾਂ ਦੱਸਦੇ ਨੇ, ਇੱਥੇ ਤਿਆਗਣਾ ਕੀ ਪੈਂਦਾ, ਆਓ ਸੁਣੀਏ ਬਈ।
ਸੁਣ ਕੇ ਸੋਭਾ ਗੋਇੰਦਵਾਲ ਦੀ ਮਹੇਸਾ ਸਿੱਖ ਬੜਾ ਧੰਨਵਾਨ ਆਇਆ ਚਲਪੁਰੀ ਸੁਲਤਾਨ ਤੋਂ
ਆਇਆ ਚਲਪੁਰੀ ਸੁਲਤਾਨ ਸੁਲਤਾਨ ਤੋਂ ਤੱਕ ਨਿਰਾਲੀ ਗੁਰੂ ਦੀ ਸ਼ਾਨ ਕਹਿੰਦਾ ਸੇਵਾ ਬਖਸ਼ੋ ਪਾਤਸ਼ਾਹ
ਸੁਣ ਕੇ ਸੋਭਾ ਗੋਇੰਦਵਾਲ ਦੀ ਮਹੇਸ਼ਾ ਸਿੱਖ ਬੜਾ ਧੰਨਵਾਨ ਆਇਆ ਚਲਪੁਰੀ ਸੁਲਤਾਨ ਤੋਂ
ਚਲਪੁਰੀ ਸੁਲਤਾਨ ਤੋਂ ਤੱਕ ਨਿਰਾਲੀ ਗੁਰੂ ਦੀ ਸ਼ਾਨ ਕਹਿੰਦਾ ਸੇਵਾ ਬਖਸ਼ੋ ਪਾਤਸ਼ਾਹ
ਕਹਿੰਦਾ ਸੇਵਾ ਬਖਸ਼ੋ ਪਾਤਸ਼ਾਹ ਹੋ ਜਾ ਜੀਵਨ ਦੀ ਕਲਿਆਣ ਸੇਵਾ ਔਖੀ ਬਹੁਤ ਪਿਆਰਿਆ ਚੱਲਣਾ ਪਊ ਅਪਮਾਨ ਗੁਰਮੁਖ ਸਭ ਕੁਝ ਜਾਂਦਾ ਰਹੇਗਾ
ਗੁਰਮੁਖ ਸਭ ਕੁਝ ਜਾਂਦਾ ਰਹੇਗਾ ਗੁਰਮੁਖ ਸਭ ਕੁਝ ਜਾਂਦਾ ਰਹੇਗਾ ਮਾਇਆ ਦੋ ਦਿਨ ਦੀ ਮਹਿਮਾਨ ਸਭ ਸੰਗਤ ਕਹਿ ਦਿਓ ਵਾਹਿਗੁਰੂ
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਮਹੇਸ਼ਾ ਜੀ ਇੱਥੇ ਆਪੇ ਨੂੰ ਮਾਰ ਕੇ ਤੇ ਦੁਨੀਆਂ ਦਾ ਮੋਹ ਛੱਡ ਕੇ ਦੁਨੀਆਂ ਦੀ ਲਾਜ ਲੋਕ ਲੱਜ ਛੱਡ ਕੇ ਨਿਮਰਤਾ ਨੂੰ ਧਾਰਨ ਕਰਕੇ ਕੀਤੀ ਸੇਵਾ ਗੁਰੂ ਨਾਨਕ ਦੇ ਘਰ ਅੰਦਰ ਪ੍ਰਵਾਨ ਹੈ। ਭਾਈ ਮਹੇਸ਼ਾ ਜੀ ਕਹਿਣ ਲੱਗੇ ਕਹਿੰਦੇ ਅਬ ਹਮਕੋ ਨਹੀਂ ਧਨ ਕੀ ਆਸਾ ਕਰ ਕਿਰਪਾ ਕੀਜੈ ਚਰਨ ਨਿਵਾਸਾ। ਸਤਿਗੁਰੂ ਜੀ ਮੈਂ ਸਾਰੀਆਂ ਇਹ ਇੱਛਾਵਾਂ ਨੂੰ ਮਾਰ ਕੇ ਹੀ ਆਪ ਜੀ ਦੇ ਚਰਨਾਂ ਵਿੱਚ ਆਇਆ ਹਾਂ, ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ ਸੇਵਾ ਦੀ ਦਾਤ ਬਖਸ਼ੋ। ਸਤਿਗੁਰੂ ਪਾਤਸ਼ਾਹ ਜੀ ਦੀ ਆਗਿਆ ਦੇ ਨਾਲ ਇਹ ਭਾਈ ਮਹੇਸ਼ਾ ਖੱਤਰੀ ਬੜਾ ਤਨਾੜ ਬੜਾ ਅਮੀਰ ਬੰਦਾ ਇਹ ਗੁਰੂ ਦੇ ਲੰਗਰ ਵਿੱਚ ਸੇਵਾ ਤੇ ਲੱਗ ਗਿਆ। ਭਾਈ ਨੰਦ ਲਾਲ ਸਾਹਿਬ ਜੀ ਨੇ ਜਿਵੇਂ ਕਾਲਣਾ ਕਾਲ ਕੇ ਗੁਰੂ ਦੀ ਸਿੱਖੀ ਪ੍ਰਾਪਤ ਕੀਤੀ ਸੀ, ਇਹ ਭਾਈ ਮਹੇਸ਼ਾ ਵੀ ਬੜੀ ਨਿਮਰਤਾ ਦੇ ਨਾਲ ਸੇਵਾ ਕਰਨ ਲੱਗਾ। ਇਹਨੂੰ ਸੁੱਧ ਬੁੱਧ ਭੁੱਲੀ ਹੈ, ਘਰ ਘਾਟ ਦਾ ਚੇਤਾ ਭੁੱਲ ਗਿਆ, ਵਪਾਰ ਅੰਦਰ ਵੀ ਇਹਦਾ ਜਿਹੜਾ ਸੀ ਜੀ ਉਹ ਵੀ ਜਾਂਦਾ ਰਿਹਾ। ਜਦੋਂ ਇਹ ਸੇਵਾ ਕਰ ਰਿਹਾ ਸੀ ਨਾ, ਜਿਹੜੇ ਲੋਕ ਸੁਲਤਾਨਪੁਰ ਇਲਾਕੇ ਤੋਂ ਜਾਂਦੇ ਆ ਗੋਇੰਦਵਾਲ ਸਾਹਿਬ ਦਰਸ਼ਨਾਂ ਵਾਸਤੇ, ਉਹ ਭਾਈ ਮਹੇਸ਼ੇ ਨੂੰ ਟਿੱਚਰਾਂ ਕਰਦੇ ਆ ਜਾ ਕੇ, ਉਹ ਇਹਨੂੰ ਮਜ਼ਾਕ ਕਰਦੇ ਆ, ਕਹਿੰਦੇ ਮਹੇਸ਼ਿਆ ਚੰਗੀ ਸੇਵਾ ਕੀਤੀ ਹੈ, ਕਦੇ ਘਰ ਵੀ ਗੇੜਾ ਨਹੀਂ ਮਾਰਦਾ, ਤੂੰ ਤੇ ਇੱਥੇ ਗੋਇੰਦਵਾਲ ਦਾ ਹੀ ਹੋ ਕੇ ਰਹਿ ਗਿਆ, ਵਪਾਰ ਤੇਰਾ ਡਾਵਾਂਡੋਲ ਹੋਇਆ ਫਿਰਦਾ। ਪਰ ਭਾਈ ਮਹੇਸ਼ਾ ਜੀ ਇੱਕੋ ਨਿਮਰਤਾ ਦੇ ਨਾਲ ਜਵਾਬ ਦਿੰਦੇ ਨੇ ਕਿ ਹੁਣ ਗੁਰੂ ਦਾ ਹੁਕਮ ਹੀ ਮੇਰੇ ਵਾਸਤੇ ਸਭ ਕੁਝ ਹੈ, ਮੇਰਾ ਵਪਾਰ ਜੇ ਗੁਰੂ ਨੇ ਚਾਹਿਆ ਤੇ ਫਿਰ ਚੱਲ ਪਵੇਗਾ, ਪਰ ਸੇਵਾ ਗੁਰੂ ਕਰਦੀ ਬਾਰ ਬਾਰ ਨਹੀਂ ਲੱਭਦੀ। ਇਸ ਕਰਕੇ ਭਾਈ ਮਹੇਸ਼ਾ ਜੀ ਬੜੀ ਨਿਮਰਤਾ ਦੇ ਨਾਲ ਬਿਆਨ ਜਿਹੜਾ ਜਵਾਬ ਹੈ ਉਹ ਹਰ ਮਜ਼ਾਕ ਕਰਨ ਵਾਲੇ ਬੰਦੇ ਨੂੰ ਦਿੰਦੇ ਹੈ। ਮਜ਼ਾਕ ਕਰਨ ਵਾਲੇ ਬੜੀਆਂ ਟਾਂਚਾਂ ਲਾਉਂਦੇ ਨੇ ਕਿ ਦੇਖੋ ਇਹਦਾ ਕਿੱਡਾ ਦਿਮਾਗ ਖਰਾਬ ਹੈ, ਛੱਡ ਕੇ ਕੰਮ ਕਾਰ ਛੱਡ ਕੇ ਘਰ ਦੀਆਂ ਜ਼ਿੰਮੇਵਾਰੀਆਂ ਤੇ ਸਾਧ ਹੋ ਗਿਆ, ਇਹ ਸਾਧਾਂ ਦੇ ਟੋਲੇ ਨਾਲ ਰਲ ਗਿਆ। ਭਾਈ ਮਹੇਸ਼ਾ ਜੀ ਅੱਗੋਂ ਜਦੋਂ ਇਹ ਟਾਂਚਾ ਮਾਰਦੇ ਨੇ ਨਾ, ਟਾਂਚਾ ਮਾਰਨ ਵਾਲੇ ਮਜ਼ਾਕ ਕਰਨ ਵਾਲੇ ਲੋਕ ਕਹਿੰਦੇ ਹੈ ਤੁਮ ਸਿੱਖ ਹੋਏ ਕਹੂ ਕਿਆ ਲੀਨਾ, ਕਹਿੰਦੇ ਕੀ ਖੱਟਿਆ ਤੂੰ ਸਿੱਖ ਬਣ ਕੇ ਗੁਰੂ ਦਾ, ਧਨ ਸੰਪਤ ਤੇ ਪਇਆ ਬਹੀਨਾ, ਤੇਰਾ ਧਨ ਦੌਲਤ ਸੰਪਤ ਵਪਾਰ ਸਾਰਿਆਂ ਤੋਂ ਤੂੰ ਬਹੀਨਾ ਹੋ ਗਿਆ, ਸਾਰਾ ਕੁਝ ਤੇਰਾ ਜਾਂਦਾ ਲੱਗਾ। ਪਰ ਭਾਈ ਮਹੇਸ਼ਾ ਜੀ ਖੱਤਰੀ ਉਹ ਗੁਰੂ ਅਮਰਦਾਸ ਦੇ ਪਾਵਨ ਚਰਨ ਕਮਲਾਂ ਦੇ ਅੰਦਰ ਸੇਵਾ ਦੇ ਅੰਦਰ ਲੱਗੇ ਰਹਿੰਦੇ ਹੈ। ਆਓ ਗੁਰੂ ਕੇ ਸਿੱਖੋ ਇਹਦੀ ਸੇਵਾ ਜਿਹੜੀ ਹੈ ਸਤਿਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਵਾਨ ਹੁੰਦੀ ਹੈ। ਇੱਕ ਦਿਨ ਸਤਿਗੁਰੂ ਜੀ ਭਾਈ ਮਹੇਸ਼ੇ ਨੂੰ ਸੇਵਾ ਵਿੱਚ ਲੀਨ ਹੋਇਆ ਤੱਕ ਕੇ ਆਓ ਉਹਨੂੰ ਸੰਗਤ ਵਿੱਚ ਬੁਲਾ ਕੇ ਸਤਿਗੁਰੂ ਪਾਤਸ਼ਾਹ ਜੀ ਬੜੀ ਨਿਮਰਤਾ ਦੇ ਨਾਲ ਇਹ ਸੰਗਤ ਵਿੱਚ ਉਹਦੀ ਸਿਫਤ ਕਰਦੇ ਆ, ਭਾਈ ਮਹੇਸ਼ੇ ਦੀ ਸੇਵਾ ਦੀ ਸਿਫਤ ਕਰਦੇ ਆ ਕਿ ਇਹ ਤੋਂ ਮੇਰਾ ਪੂਰਾ ਸਿੱਖ ਇਸ ਕੇ ਮਨ ਨਹੀਂ ਮਾਇਆ ਭਿੱਖ। ਇਹ ਭਾਈ ਮਹੇਸ਼ਾ ਜੀ ਦੀ ਜਿਹੜੀ ਅੰਦਰਲੀ ਹੰਗਤਾ ਸੀ, ਹਉਮੈ ਸੀ, ਮਾਇਆ ਦਾ ਲੋਭ ਹੰਕਾਰ ਸੀ, ਉਹ ਜਾ ਚੁੱਕਾ। ਹੁਣ ਇਹ ਭਾਈ ਮਹੇਸ਼ਾ ਸਾਡਾ ਪੂਰਾ ਸਿੱਖ ਬਣ ਗਿਆ। ਆਓ ਧੰਨ ਗੁਰੂ ਅਮਰਦਾਸ ਜੀ ਦੇ ਮੁਬਾਰਕ ਚਰਨਾਂ ਵਿੱਚ ਇਹਦੀ ਸੇਵਾ ਹੁੰਦੀ ਹੈ ਪ੍ਰਵਾਨ। ਇਹਦੀ ਸੇਵਾ ਤੇ ਖੁਸ਼ ਹੋ ਕੇ ਤੀਸਰੇ ਸਤਿਗੁਰੂ ਜੀ ਭਰੀ ਸੰਗਤ ਵਿੱਚ ਜਿਹੜੀ ਸਿਫਤ ਕਰਦੇ ਹੈ ਇਹਦੀ ਸੇਵਾ ਦੀ ਘਾਲਣਾ ਨੂੰ ਪ੍ਰਵਾਨ ਸਤਿਗੁਰੂ ਜੀ ਕਰਦੇ ਹੈ। ਆਓ ਸੁਣਿਓ ਜੀ।
ਆਇਆ ਜਲ ਹਜੂਰ ਦੇ ਨੇਤਰਾ ਚੋਂ, ਆਇਆ ਜਲ ਹਜੂਰ ਦੇ ਨੇਤਰਾ ਚੋਂ, ਕਹਿੰਦੇ ਧੰਨ ਤੂੰ ਆਪਾ ਮਿਟਾਉਣ ਵਾਲਾ, ਕਹਿੰਦੇ ਧੰਨ ਤੂੰ ਆਪਾ ਚੜਾਉਣ ਵਾਲਾ, ਗੁਰੂ ਹੁਕਮਾਂ ਤੇ ਫੁੱਲ। ਆਇਆ ਜਲ ਹਜੂਰ ਦੇ ਨੇਤਰਾਂ ਚੋਂ, ਆਇਆ ਜਲ ਹਜੂਰ ਦੇ ਨੇਤਰਾਂ ਚੋਂ, ਕਹਿੰਦੇ ਧੰਨ ਤੂੰ ਆਪਾ ਮਿਟਾਉਣ ਵਾਲਾ, ਕਹਿੰਦੇ ਧੰਨ ਤੂੰ ਚਲਾਉਣ ਵਾਲਾ, ਕਦੇ ਲੋਕਾਂ ਤੇ ਹੁਕਮ। ਹੰਡੇ ਮਾਂਜਦਾ ਟੋਕਰੀ ਟੋਮਦਾ ਏ, ਭਾਂਡੇ ਮਾਂਜਦਾ ਟੋਕਰੀ ਟੋਮਦਾ ਏ, ਉੱਚੇ ਅਰਸ਼ ਉਡਾਰੀਆਂ ਲਾਉਣ ਵਾਲਾ, ਉੱਚੇ ਅਰਸ਼ ਰਹੀ ਪੱਲੇ। ਧੰਨ ਦੌਲਤ ਤੇ ਚੌਧਰ ਨਾ ਰਹੀ ਪੱਲੇ, ਪਰ ਨਹੀਂ ਡੋਲਿਆ ਧਰਮ ਕਮਾਉਣ ਵਾਲਾ, ਪਰ ਨਹੀਂ ਡੋਲਿਆ ਧਰਮ। ਦੁਨੀਆਂ ਦੇ ਹੀਰੇ ਹੰਡਾਉਣ ਵਾਲਾ, ਝੂਠੀ ਦੁਨੀਆਂ ਦੇ ਹੀਰੇ। ਗੁਰਮੁਖ ਸੇਵਾ ਨਾਲ ਚਿਹਰੇ ਤੇ ਆਈ ਲਾਲੀ, ਗੁਰਮੁਖ ਸੇਵਾ ਨਾਲ ਚਿਹਰੇ ਤੇ ਆਈ ਲਾਲੀ, ਆਉਣ ਵਾਲਾ
ਪ੍ਰਵਾਨ ਹੋਈ ਇਸ ਭਾਈ ਮਹੇਸ਼ੇ ਨੂੰ ਸਤਿਗੁਰੂ ਜੀ ਦਾ ਹੁਕਮ ਹੋਇਆ ਕਿ ਭਾਈ ਮਹੇਸ਼ਾ ਜੀ ਆਪ ਜੀ ਜਾ ਕੇ ਤੁਹਾਡੀ ਅੰਦਰਲੀ ਜਿਹੜੀ ਕਾਣ ਸੀ ਉਹ ਗੁਰੂ ਨੇ ਕਿਰਪਾ ਕਰਕੇ ਦੂਰ ਕੀਤੀ ਹੈ, ਜਾ ਕੇ ਆਪਣਾ ਵਪਾਰ ਸੰਭਾਲੋ। ਭਾਈ ਮਹੇਸ਼ਾ ਦੁਆਰਾ ਫਿਰ ਜਾ ਕੇ ਆਪਣੇ ਕਾਰੋਬਾਰ ਵਪਾਰ ਵਿੱਚ ਲੱਗਾ, ਗੁਰੂ ਨੇ ਐਸੀ ਰਹਿਮਤ ਕੀਤੀ ਪਹਿਲਾਂ ਨਾਲੋਂ ਵੀ ਜ਼ਿਆਦਾ ਇਹਦਾ ਵਪਾਰ ਦੁਨੀਆਂ ਦੇ ਅੰਦਰ ਚੱਲਿਆ। ਪਰ ਹੁਣ ਭਾਈ ਮਹੇਸ਼ਾ ਜਿਹੜਾ ਵਪਾਰ ਤੋਂ ਕਮਾਉਂਦਾ ਸੀ, ਇਹਨੂੰ ਮੁਨਾਫਾ ਆਉਂਦਾ ਸੀ, ਉਹ ਸੰਗਤ ਵਿੱਚ ਵਰਤਾ ਕੇ ਖੁਸ਼ੀ ਪ੍ਰਾਪਤ ਕਰਦਾ। ਇਹਨਾਂ ਧੀਰਜ ਇਹਨੂੰ ਗੁਰੂ ਦੇ ਘਰ ਵਿੱਚੋਂ ਪ੍ਰਾਪਤ ਹੋਇਆ ਜੀ। ਧੰਨ ਗੁਰੂ ਅਮਰਦਾਸ ਜੀ ਨੇ ਇਹਦਾ ਨਾਮ ਹੀ ਮਹੇਸ਼ਾ ਧੀਰ ਰੱਖ ਦਿੱਤਾ, ਮਹੇਸ਼ਾ ਧੀਰ। ਉਸ ਤੋਂ ਬਾਅਦ ਇਹ ਕਾਲਣਾ ਕਾਲਦਾ ਰਿਹਾ ਤੇ ਜਦੋਂ ਸਤਿਗੁਰੂ ਜੀ ਨੇ 22 ਮੰਜੀਆਂ 22 ਪ੍ਰਚਾਰਕ ਥਾਪੇ ਗੋਇੰਦਵਾਲ ਦੀ ਧਰਤੀ ਤੇ, ਉਹਨਾਂ ਵਿੱਚੋਂ ਇੱਕ ਮਹੇਸ਼ਾ ਧੀਰ ਵੀ ਹੈ। ਦੁਆਬੇ ਦੀ ਧਰਤੀ ਦਾ ਇੰਚਾਰਜ ਭਾਈ ਮਹੇਸ਼ੇ ਨੂੰ ਲਾਇਆ, ਜਿਨੇ ਗੁਰੂ ਦੀ ਸਿੱਖੀ ਦਾ ਪ੍ਰਚਾਰ ਦੁਆਬੇ ਦੀ ਧਰਤੀ ਉੱਤੇ ਬਹੁਤ ਵੱਡੇ ਪੱਧਰ ਉੱਤੇ ਕੀਤਾ। ਤੇ ਆਹ ਗੁਰੂ ਕੇ ਸਿੱਖੋ ਇੱਥੇ ਨਿਮਰਤਾ ਨਾਲ ਕੀਤੀ ਸੇਵਾ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੁੰਦੀ ਹੈ। ਆਓ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਕਈ ਪ੍ਰਕਾਰ ਦੇ ਬੰਦੇ, ਕਈ ਦੁਖੀਏ, ਕਈ ਲੋੜਵੰਦ, ਕਈ ਜ਼ਰੂਰਤਮੰਦ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਆਉਂਦੇ ਨੇ ਤੇ ਸਤਿਗੁਰੂ ਜੀ ਹਰ ਇੱਕ ਦੀ ਜ਼ਰੂਰਤ ਉਹ ਗੋਇੰਦਵਾਲ ਦੀ ਧਰਤੀ ਤੋਂ ਪੂਰੀ ਕਰਕੇ ਤੋਰਦੇ ਹੈ। ਆਓ ਖਾਲਸਾ ਜੀ, ਅਗਲੀ ਘਟਨਾ। ਜ਼ਿਲ੍ਹਾ ਲਾਹੌਰ ਦੇ ਪਿੰਡ ਖਾਈ ਦੇ ਰਹਿਣ ਵਾਲਾ ਇੱਕ ਬੜੇ ਅਮੀਰ ਪਰਿਵਾਰ ਦਾ ਜਵਾਨ ਪੁੱਤ ਭਾਈ ਪ੍ਰੇਮਾ, ਇਹਦੇ ਮਾਤਾ ਪਿਤਾ ਬੜੇ ਅਮੀਰ ਸਨ, ਘਰ ਵਿੱਚ ਤੰਗੀ ਤੁਰਸ਼ੀ ਕੋਈ ਨਹੀਂ। ਤੇ ਗੁਰੂ ਕੇ ਸਿੱਖੋ ਆਓ, ਜਿੱਥੇ ਮਾਇਆ ਅਤੇ ਜਵਾਨੀ, ਪੈਸਾ ਅਤੇ ਜਵਾਨੀ ਦੋਵੇਂ ਰਾਹੋਂ ਭਟਕ ਜਾਣ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਇਹਨੇ ਜਵਾਨੀ ਦੇ ਹੰਕਾਰ ਵਿੱਚ ਤੇ ਪੈਸੇ ਦੇ ਹੰਕਾਰ ਦੇ ਅੰਦਰ ਇੰਨੇ ਕੁਕਰਮ ਕੀਤੇ ਆਪਣੀ ਜਵਾਨੀ ਦੀ ਅਵਸਥਾ ਦੇ ਅੰਦਰ ਕਿ ਗੁਰੂ ਕੇ ਸਿੱਖੋ ਆਓ, ਤਾਂ ਤਨ ਉੱਠ ਖਲੋਏ ਰੋਗ, ਖਸਮ ਨੂੰ ਵਿਸਾਰ ਕੇ ਇਹਨੇ ਇੰਨੇ ਰਸ ਭੋਗ ਜਿਹੜੇ ਰਾਹੋਂ ਕੁਰਾਹੇ ਪੈ ਕੇ ਮਾੜੀ ਸੰਗਤ ਵਿੱਚ ਪੈ ਕੇ ਕੀਤੇ, ਇਹਦੇ ਤਨ ਨੂੰ ਐਸਾ ਰੋਗ ਲੱਗਾ ਜੀ। ਭਾਈ ਪ੍ਰੇਮਾ ਅਮੀਰ ਪਰਿਵਾਰ ਦਾ ਇੱਕੋ ਇੱਕ ਪੁੱਤਰ ਹੈ, ਇਹਨੂੰ ਕੋੜ ਦੀ ਬਿਮਾਰੀ ਹੋ ਗਈ। ਹੰਕਾਰ ਵਸ ਮਾੜੀ ਸੰਗਤ ਵਿੱਚ ਪੈ ਕੇ ਇਹਨੇ ਰੱਬ ਭੁਲਾ ਲਿਆ ਸੀ, ਆਓ ਇਹਨੂੰ ਕੋੜ ਦੀ ਹੋ ਗਈ ਬਿਮਾਰੀ। ਤੇ ਕੋੜ ਵੀ ਐਸਾ ਲਾ ਇਲਾਜ ਇਹਨੂੰ ਹੋਇਆ, ਪੂਰਾ ਸਰੀਰ ਇਹਦਾ ਗਲ ਗਿਆ, ਮੱਖੀਆਂ ਇਹਦੇ ਦੁਆਲੇ ਪਿਣਕਣ ਲੱਗੀਆਂ, ਇਹਦੇ ਸਰੀਰ ਵਿੱਚੋਂ ਜਿਹੜੀ ਗੰਦੀ ਬਦਬੂ ਹਮੇਸ਼ਾ ਆਉਂਦੀ ਰਹਿੰਦੀ ਹੈ। ਪਰਿਵਾਰ ਦਾ ਇਕਲੌਤਾ ਪੁੱਤਰ ਹੈ, ਪਰ ਗੁਰੂ ਕੇ ਸਿੱਖੋ ਐਸੇ ਹਾਲਾਤ ਦੇ ਅੰਦਰ ਪਰਿਵਾਰ ਨੂੰ ਵੀ ਖਤਰਾ ਪੈਦਾ ਹੋ ਗਿਆ। ਇਹਨਾਂ ਨੇ ਖੱਤੇ ਮਹਿਲਾਂ ਵਿੱਚ ਰਹਿਣ ਵਾਲੇ ਆਪਣੇ ਪੁੱਤ ਦਾ ਇੱਕ ਅੱਖਾਂ ਦੀ ਕੁੱਲੀ ਆਪਣੇ ਖੇਤਾਂ ਵਿੱਚ ਕਰਵਾ ਦਿੱਤੀ ਹੈ, ਕੱਖਾਂ ਦੀ ਕੁੱਲੀ ਖੇਤਾਂ ਵਿੱਚ ਬਣਵਾ ਦਿੱਤੀ, ਪ੍ਰੇਮੇ ਨੂੰ ਘਰੋਂ ਕੱਢ ਦਿੱਤਾ। ਉੱਥੇ ਜਾ ਕੇ ਕਦੇ ਕਤਾਈ ਆਪਣੇ ਨੌਕਰਾਂ ਕੋਲੋਂ ਇਹਦਾ ਮਾਂ ਪਿਓ ਮਾੜਾ ਮੋਟਾ ਇਹਦੇ ਖਾਣ ਲਈ ਰੋਟੀ ਪਾਣੀ ਦੁੱਧ ਪਾਣੀ ਭੇਜ ਦਿੰਦਾ। ਆਹ ਗੁਰੂ ਕੇ ਸਿੱਖੋ ਤੜਪਦਾ ਹੋਇਆ ਭਾਈ ਪ੍ਰੇਮਾ ਉਹ ਕੁੱਲੀ ਵਿੱਚ ਦਿਨ ਬਤੀਤ ਕਰਨ ਲੱਗਾ। ਆਹ ਹੁਣ ਜਦੋਂ ਮਨੁੱਖ ਗਲਤੀ ਕਰਕੇ ਉਸ ਨੂੰ ਪ੍ਰਵਾਨ ਕਰ ਲੈਂਦਾ, ਸਿਆਣੇ ਕਹਿੰਦੇ ਨੇ ਉਹ ਗਲਤੀ ਨਹੀਂ ਹੁੰਦੀ, ਬੰਦਾ ਗਲਤੀਆਂ ਕਰੇ ਵੀ ਤੇ ਪ੍ਰਵਾਨ ਵੀ ਨਾ ਕਰੇ, ਅਸਲ ਵਿੱਚ ਗਲਤੀ ਉਹ ਹੁੰਦੀ ਹੈ। ਹੁਣ ਜਦੋਂ ਇਹਦੇ ਸਰੀਰ ਨੂੰ ਇੰਨੇ ਭੈੜੇ ਰੋਗ ਲੱਗੇ ਨੇ, ਇਹਦੇ ਸਰੀਰ ਵਿੱਚੋਂ ਗੰਦਾ ਲਹੂ ਪਾਕ ਹਮੇਸ਼ਾ ਵਗਦੀ ਰਹਿੰਦੀ ਹੈ, ਇਹਦਾ ਕੋਈ ਵੀ ਅੰਗ ਐਸਾ ਨਹੀਂ ਬਚਿਆ ਜਿੱਥੇ ਕੋੜ ਦੀ ਬਿਮਾਰੀ ਦਾ ਅਸਰ ਨਾ ਹੋਇਆ ਹੋਵੇ, ਆਓ ਕੱਖਾਂ ਦੀ ਕੁੱਲੀ ਦੇ ਅੰਦਰ ਤੜਪਦਾ ਭਾਈ ਪ੍ਰੇਮਾ ਹੁਣ ਮਨ ਦੇ ਅੰਦਰ ਜਿਹੜੀਆਂ ਰੱਬ ਨੂੰ ਭੁੱਲ ਕੇ ਕੁਕਰਮ ਕੀਤੇ ਸਨ, ਗਲਤੀਆਂ ਕੀਤੀਆਂ ਸਨ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਆਰਾਮ ਤੋਂ ਭੁੱਲੇ ਨੂੰ ਇਹਨੂੰ ਐਸੇ ਰੋਗ ਲੱਗੇ ਨੇ। ਆਓ ਇਹ ਕੁੱਲੀ ਵਿੱਚ ਬੈਠਾ ਪਛਤਾ ਵੀ ਰਿਹਾ ਤੇ ਰੱਬ ਦੇ ਅੱਗੇ ਬੌੜੀਆਂ ਵੀ ਪਾ ਰਿਹਾ ਕਿ ਇਹ ਅਕਾਲ ਪੁਰਖ ਮੇਰੇ ਕੀਤੇ ਹੋਏ ਕੁਕਰਮਾਂ ਨੂੰ ਕੰਮਾਂ ਨੂੰ ਮੁਆਫ਼ ਕਰੋ, ਮੇਰੇ ਸਰੀਰ ਨੂੰ ਤੰਦਰੁਸਤ ਕਰੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਬੈਠੇ ਹੈ, ਆਓ ਐਸਾ ਟੁਕਾ ਬਣਿਆ ਜੀ। ਲਾਹੌਰ ਦੇ ਇਲਾਕੇ ਦੀ ਸੰਗਤ ਸੰਗਤੀ ਰੂਪ ਵਿੱਚ ਇਸ ਇਲਾਕੇ ਵਿੱਚੋਂ ਆ ਰਹੀ ਹੈ ਗੋਇੰਦਵਾਲ ਸਾਹਿਬ ਨੂੰ, ਸਿੱਖ ਸ਼ਬਦ ਪੜਦੇ ਆ ਰਹੇ ਨੇ ਢੋਲਕੀਆਂ ਚਿਮਟਿਆਂ ਦੇ ਨਾਲ, ਭਾਈ ਪ੍ਰੇਮੇ ਦੇ ਕੰਨਾਂ ਵਿੱਚ ਆਵਾਜ਼ ਪਈ, ਇਹਨੇ ਬੜੇ ਜ਼ੋਰ ਦੀ ਰੋ ਕੇ ਪੁਕਾਰ ਕੇ ਸੰਗਤ ਨੂੰ ਬੇਨਤੀ ਕੀਤੀ ਹੈ, ਭਾਈ ਜਿੱਥੇ ਤੁਸੀਂ ਚੱਲੇ ਹੋ, ਜਿਹੜੇ ਗੁਰੂ ਦੀ ਬਾਣੀ ਤੁਸੀਂ ਪੜ੍ਹਦੇ ਜਾ ਰਹੇ ਹੋ, ਕਿਰਪਾ ਕਰਕੇ ਮੈਨੂੰ ਵੀ ਉਸ ਗੁਰੂ ਦੇ ਦਰਸ਼ਨ ਕਰਵਾ ਦਿਓ, ਹੋ ਸਕਦਾ ਮੇਰੀਆਂ ਗਲਤੀਆਂ ਦੀ ਸਜ਼ਾ ਜਿਹੜੀ ਮੈਨੂੰ ਏਡੀ ਵੱਡੀ ਮਿਲੀ ਹੈ ਉਹ ਗੁਰੂ ਦੇ ਚਰਨਾਂ ਵਿੱਚ ਜਾ ਕੇ ਮੈਨੂੰ ਰਾਹਤ ਮਿਲ ਜਾਏ। ਸਿੱਖਾਂ ਨੇ ਇਹਦੇ ਉੱਤੇ ਕੀਤਾ ਜੀ ਤਰਸ, ਚੁੱਕ ਕੇ ਗੁਰੂ ਕੀਆਂ ਸੰਗਤਾਂ ਇਹਨੂੰ ਗੋਇੰਦਵਾਲ ਸਾਹਿਬ ਲੈ ਕੇ ਆਈਆਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੋਇੰਦਵਾਲ ਦੀ ਧਰਤੀ ਉੱਤੇ ਭਾਈ ਪ੍ਰੇਮਾ ਆਇਆ। ਤੇ ਗੁਰੂ ਕੇ ਸਿੱਖੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਇਹ ਪਛਤਾਵਾ ਕਰ ਰਿਹਾ ਹੈ, ਗੁਰੂ ਜੀ ਦੇ ਚਰਨਾਂ ਵਿੱਚ ਅਰਜੋਈਆਂ ਕਰ ਰਿਹਾ ਹੈ। ਸ਼ਬਦ ਦੀਆਂ ਚੋਟਾਂ ਦੇ ਨਾਲ ਆਓ ਇਹਦੇ ਮਨ ਨੂੰ ਇੱਥੇ ਆ ਕੇ ਗੁਰੂ ਦੇ ਚਰਨਾਂ ਵਿੱਚ ਥੋੜਾ ਤਰਵਾਸ ਜਿਹੜਾ ਹੈ ਉਹ ਬਣਦਾ ਹੈ। ਆਓ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਆ ਕੇ ਇਸ ਪ੍ਰੇਮੇ ਦੇ ਹਾਲ ਕੀ ਨੇ, ਕਿਵੇਂ ਇਹ ਸੰਗਤ ਨੇ ਇਹਨੂੰ ਇੱਥੇ ਪਹੁੰਚਾਇਆ ਤੇ ਕਿਵੇਂ ਇਹ ਆਪਣੇ ਕੁਕਰਮਾਂ ਦੀ ਜਿਹੜੀ ਮਿਲੀ ਹੋਈ ਸਜ਼ਾ ਹੈ ਉਹਦੇ ਉੱਤੇ ਪਛਤਾਵਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਦਾ।
ਸ਼ਾਹੂਕਾਰ ਲਾਹੌਰ ਦਾ ਇੱਕ ਖੱਤਰੀ ਜਾਇਆ, ਸ਼ਾਹੂਕਾਰ ਲਾਹੌਰ ਦਾ ਇੱਕ ਖੱਤਰੀ ਜਾਇਆ, ਹਾਂ ਵੀ ਜਾਇਆ। ਧਨ ਦੌਲਤ ਵਿੱਚ ਮਸਤ ਹੋਏ ਉਸ ਰੱਬ ਬੁਲਾਇਆ, ਧਨ ਦੌਲਤ ਵਿੱਚ ਮਸਤ ਹੋਏ ਉਸ ਰੱਬ ਬੁਲਾਇਆ, ਹਾਂ ਰੱਬ ਬੁਲਾਇਆ।
ਪੈਸਾ ਲਜਾ ਲਜਾ ਕੇ ਜਿਹੜੇ ਯਾਰਾਂ ਦੋਸਤਾਂ ਦੇ ਨਾਲ ਇਹ ਮੌਜ ਮਸਤੀਆਂ ਕਰ ਰਿਹਾ ਸੀ ਜਦੋਂ ਪ੍ਰੇਮਾ ਬਿਮਾਰ ਹੋਇਆ, ਤੇ ਕੋਈ ਇਹਦਾ ਯਾਰ ਜਿਹੜੇ ਗਲਾਸੀ ਦੀ ਸਾਂਝ ਇਹਦੇ ਨਾਲ ਰੋਜ਼ ਬਣਾਉਂਦੇ ਸਨ, ਕੋਈ ਪਤਾ ਲੈਣ ਤੱਕ ਨਾ ਆਇਆ। ਦੁਨੀਆਂ ਦੀ ਅਸਲੀਅਤ ਦਾ ਅਸਲ ਵਿੱਚ ਬੰਦੇ ਨੂੰ ਉਦੋਂ ਪਤਾ ਲੱਗਦਾ ਜੀ ਜਦੋਂ ਬੰਦਾ ਦੁੱਖ ਵਿੱਚ ਹੋਵੇ, ਸੁੱਖਾਂ ਵਿੱਚ ਤੇ ਸਾਰੀ ਜਿਹੜੀ ਦੁਨੀਆਂ ਆਪਣਿਆਂ ਦੀ ਹੋਈ ਹੁੰਦੀ ਹੈ। ਆਓ ਖਾਲਸਾ ਜੀ, ਪ੍ਰੇਮੇ ਨੂੰ ਸਤਿਗੁਰੂ ਜੀ ਨੇ ਗਲ ਨਾਲ ਲਾਇਆ, ਬੌਲੀ ਦੇ ਵਿੱਚੋਂ ਜਲ ਲੈ ਕੇ ਸੰਗਤਾਂ ਨੂੰ ਹੁਕਮ ਦਿੱਤਾ ਇਹਦਾ ਇਸ਼ਨਾਨ ਕਰਵਾਇਆ ਜਾਏ, ਤੇ ਨਾਲ ਨਾਲ ਬਾਣੀ ਪੜ੍ਹਦੀਆਂ ਸੰਗਤਾਂ ਗੁਰੂ ਕੇ ਸਿੱਖ ਇਹਦਾ ਆਪਣਾ ਭਰਾ ਸਮਝ ਕੇ ਇਹਨੂੰ ਰੋਜ਼ ਇਸ਼ਨਾਨ ਕਰਵਾਉਂਦੇ ਨੇ। ਜਿਵੇਂ ਜਿਵੇਂ ਇਹ ਬਾਣੀ ਸੁਣਦਾ ਗਿਆ, ਬੌਲੀ ਦੇ ਜਲ ਨਾਲ ਇਸ਼ਨਾਨ ਹੁੰਦਾ ਗਿਆ, ਮਨ ਉੱਤੇ ਸ਼ਬਦ ਦੀ ਚੋਟ ਵੱਜਦੀ ਗਈ। ਕੁਝ ਦਿਨਾਂ ਦੇ ਅੰਦਰ ਹੀ ਗੁਰੂ ਨੇ ਕਿਰਪਾ ਕਰਕੇ ਇਹਨੂੰ ਚੰਗਾ ਭਲਾ ਤੰਦਰੁਸਤ ਨੌਜਵਾਨ, ਪਹਿਲਾਂ ਨਾਲੋਂ ਵੀ ਸੋਹਣਾ ਸੁੰਦਰ ਜਵਾਨ ਇਹ ਗੁਰੂ ਦੇ ਚਰਨਾਂ ਵਿੱਚ ਆ ਕੇ ਬਣਿਆ। ਗੁਰੂ ਪਾਤਸ਼ਾਹ ਜੀ ਦਾ ਫੁਰਮਾਨ ਹੈ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟ ਸਦੇਹਾ। ਮਨੁੱਖ ਕੱਚ ਤੋਂ ਕੰਚਨ ਮਤਲਬ ਕੱਚ ਤੋਂ ਸੋਨਾ ਬਣ ਜਾਂਦਾ ਹੈ ਪੂਰੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਜਾ ਕੇ। ਆਓ ਪ੍ਰੇਮੇ ਨਾਲ ਵੀ ਐਸਾ ਹੀ ਹੋਇਆ। ਆਓ ਗੁਰੂ ਕੇ ਸਿੱਖੋ, ਹੁਣ ਜਿਹੜੇ ਘਰਦਿਆਂ ਨੇ ਪ੍ਰੇਮੇ ਨੂੰ ਕੱਢ ਦਿੱਤਾ ਸੀ ਨਾ ਘਰੋਂ ਬਾਹਰ, ਹੁਣ ਘਰਦਿਆਂ ਨੂੰ ਪਤਾ ਲੱਗਾ, ਲਾਹੌਰ ਜ਼ਿਲ੍ਹੇ ਦੇ ਪਿੰਡ ਖਾਈ ਦੀਆਂ ਸੰਗਤਾਂ ਨੇ ਜਾ ਕੇ ਦੱਸਿਆ ਵੀ ਤੁਹਾਡਾ ਮੁੰਡਾ ਤੇ ਠੀਕ ਹੋ ਗਿਆ, ਗੋਇੰਦਵਾਲ ਜਾ ਕੇ ਤੁਹਾਡਾ ਮੁੰਡਾ ਠੀਕ ਹੋ ਗਿਆ। ਹੁਣ ਮਾਪਿਆਂ ਨੂੰ ਫੇਰ ਚੇਤਾ ਆ ਗਿਆ ਵੀ ਆਪਣਾ ਤੇ ਪੋਤੀ ਇਕਲੌਤਾ ਹੈ, ਇੰਨੀ ਜਾਇਦਾਦ, ਇੰਨਾ ਘਰ ਬਾਰ, ਇੰਨੀ ਪ੍ਰੋਪਰਟੀ, ਜ਼ਮੀਨ ਜਾਇਦਾਦ ਕੌਣ ਸੰਭਾਲੇਗਾ। ਆ ਗਏ ਜੀ ਫਿਰ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਲੈਣ ਆਪਣੇ ਮੁੰਡੇ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਪ੍ਰੇਮਾ ਜੀ ਜਾਓ, ਤੁਹਾਡੇ ਮਾਤਾ ਪਿਤਾ ਲੈਣ ਆਏ ਨੇ, ਇਹਨਾਂ ਦੇ ਨਾਲ ਜਾ ਕੇ ਆਪਣਾ ਘਰ ਸੰਭਾਲੋ। ਪਰ ਭਾਈ ਪ੍ਰੇਮੇ ਨੇ ਇਨਕਾਰ ਕਰ ਦਿੱਤਾ, ਸਤਿਗੁਰੂ ਜੀ ਇਹ ਉਹੀ ਮਾਤਾ ਪਿਤਾ ਨੇ ਜਿਨ੍ਹਾਂ ਨੇ ਦੁੱਖ ਵਿੱਚ ਮੈਨੂੰ ਘਰ ਰੱਖਣਾ ਵੀ ਮੁਨਾਸਿਬ ਨਹੀਂ ਸਮਝਿਆ, ਬਾਹਰ ਕੱਢ ਦਿੱਤਾ ਸੀ ਖੇਤਾਂ ਵਿੱਚ, ਕੱਖਾਂ ਦੀ ਕੁੱਲੀ ਵਿੱਚ, ਮੈਨੂੰ ਤੇ ਇਹ ਦੇਖਣ ਵੀ ਨਹੀਂ ਸੀ ਆਉਂਦੇ ਕਿ ਕਿਤੇ ਪ੍ਰੇਮੇ ਦੇ ਕੋਲ ਜਾ ਕੇ ਸਾਨੂੰ ਕੋੜ ਨਾ ਹੋ ਜਾਏ। ਤੇ ਹੁਣ ਇਹ ਕਿਹੜੇ ਮਾਤਾ ਪਿਤਾ ਨੇ, ਇਹ ਤੇ ਦੁਨਿਆਵੀ ਰਿਸ਼ਤੇ ਝੂਠੇ ਨੇ, ਅਸਲੀ ਮਾਤਾ ਪਿਤਾ ਤੇ ਮੇਰੇ ਤੁਸੀਂ ਹੋ, ਕਿਰਪਾ ਕਰਕੇ ਮੈਨੂੰ ਚਰਨਾਂ ਨਾਲੋਂ ਨਾ ਵਿਸਾਰੋ, ਮੈਨੂੰ ਆਪਣੇ ਚਰਨਾਂ ਦੀ ਸੇਵਾ ਹੀ ਬਖਸ਼ੀ ਰੱਖੋ। ਭਾਈ ਪ੍ਰੇਮੇ ਨੇ ਵਾਪਸ ਜਾਣ ਤੋਂ ਕੀਤਾ ਇਨਕਾਰ, ਸਤਿਗੁਰੂ ਅਮਰਦਾਸ ਦੇ ਚਰਨਾਂ ਵਿੱਚ ਰਹਿੰਦਾ ਹੋਇਆ ਭਾਈ ਪ੍ਰੇਮਾ ਸੇਵਾ ਕਰ ਰਿਹਾ ਸੀ, ਘਾਲਣਾ ਘਾਲ ਰਿਹਾ ਸੀ। ਆਓ ਗੁਰੂ ਕੇ ਸਿੱਖੋ, ਇੱਕ ਦਿਨ ਸੰਗਤ ਦੇ ਅੰਦਰ ਸੰਗਤ ਜੁੜੀ ਹੋਈ ਹੈ, ਪ੍ਰੇਮੀ ਸਿੱਖ ਬੈਠੇ ਨੇ, ਸਤਿਗੁਰੂ ਜੀ ਨੇ ਬਚਨ ਕੀਤਾ ਕਿ ਇਹ ਪ੍ਰੇਮਾ ਸਾਡਾ ਪੁੱਤ ਹੈ, ਇਹ ਪ੍ਰੇਮਾ ਸਾਡਾ ਪੁੱਤ ਹੈ। ਕੋਈ ਇਹੋ ਜਿਹਾ ਸਿੱਖ ਜਿਹੜਾ ਆਪਣੀ ਧੀ ਦਾ ਰਿਸ਼ਤਾ ਸਾਡੇ ਪੁੱਤਰ ਨੂੰ ਦੇਣ ਵਾਸਤੇ ਤਿਆਰ ਹੋਵੇ? ਇੱਥੇ ਭਾਈ ਸ਼ੀਹਾਂ ਉੱਪਲ ਉਹਨੇ ਆਪਣੀ ਜਵਾਨ ਸੁੰਦਰ ਧੀ ਦਾ ਰਿਸ਼ਤਾ ਭਾਈ ਪ੍ਰੇਮੇ ਦੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਕੀਤਾ। ਭਾਈ ਸ਼ੀਹਾਂ ਰਿਸ਼ਤਾ ਵਾਸਤੇ ਹਾਂ ਕਰਕੇ ਗਏ ਨੇ, ਪਰ ਉਹਦੇ ਘਰ ਵਾਲੀ ਅੜ ਗਈ, ਕਹਿੰਦੀ ਇਹਦਾ ਨਾ ਕੋਈ ਘਰ ਨਾ ਬਾਹਰ, ਪਤਾ ਨੀ ਕਿੱਥੋਂ ਆਇਆ, ਅਵਾਰਾ ਫਿਰਦਾ, ਗੋਇੰਦਵਾਲ ਆ ਗਿਆ ਤੇ ਮੈਂ ਆਪਣੀ ਧੀ ਇਹਨੂੰ ਕਿਵੇਂ ਦੇ ਦਿਆਂ। ਪਰ ਸਤਿਗੁਰੂ ਜੀ ਨੇ ਬਚਨ ਕੀਤੇ ਉਹਦੇ ਘਰ ਵਾਲੀ ਨੂੰ ਤੇ ਭਾਈ ਸ਼ੀਹਾਂ ਉੱਪਲ ਨੂੰ ਕਿ ਇਹ ਸਾਡਾ ਪੁੱਤ ਹੈ, ਇਹਦਾ, ਇਹ ਤੇ ਸਾਡਾ ਸਦੀਵੀ ਪੁੱਤ ਹੈ, ਸਾਡਾ ਘਰ ਇਹਦਾ ਘਰ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਜੇ ਤੁਹਾਡੀ ਧੀ ਦਾ ਨਾਮ ਮੱਥੋ ਹੈ ਨਾ, ਮੱਥੋ, ਤੇ ਇਹ ਸਾਡਾ ਮੁਰਾਰੀ ਹੈ, ਮੱਥੋ ਮੁਰਾਰੀ ਦੀ ਜੋੜੀ ਦੁਨੀਆਂ ਵਿੱਚ ਪ੍ਰਸਿੱਧ ਹੋਵੇਗੀ। ਭਾਈ ਸ਼ੀਹ ਉੱਪਲ ਨੇ ਆਪਣੀ ਧੀ ਦਾ ਰਿਸ਼ਤਾ ਭਾਈ ਪ੍ਰੇਮੇ ਨੂੰ ਦਿੱਤਾ ਤੇ ਸਤਿਗੁਰੂ ਜੀ ਨੇ ਇਹਦਾ ਨਾਮ ਰੱਖਿਆ ਮੁਰਾਰੀ, ਇਹ ਸਾਡਾ ਪੁੱਤ ਹੈ। ਤੇ ਜਦੋਂ ਗੋਇੰਦਵਾਲ ਦੀ ਧਰਤੀ ਉੱਤੇ ਸਤਿਗੁਰੂ ਜੀ ਨੇ ਮੰਜੀਆਂ ਦੀ ਬਖਸ਼ਿਸ਼ ਕੀਤੀ, ਇਹਨਾਂ ਵਿੱਚੋਂ ਇੱਕ ਮੰਜੀ ਭਾਈ ਮੱਥੋ ਤੇ ਮੁਰਾਰੀ ਨੂੰ ਵੀ ਮਿਲੀ ਹੈ। ਉੱਗੇ ਪ੍ਰਚਾਰਕ ਇਹ ਦੋਵੇਂ ਪਤੀ ਪਤਨੀ ਸਿੱਖ ਧਰਮ ਦੇ ਬਣੇ। ਸੋ ਖਾਲਸਾ ਜੀ, ਇਸ ਤਰ੍ਹਾਂ ਜਿਹੜਾ ਵੀ ਦੁਖੀਆ, ਕੋੜੀ, ਪਿੰਗਲਾ, ਲੂਲਾ, ਲੰਗੜਾ, ਜ਼ਰੂਰਤਮੰਦ, ਭੁੱਖਾ, ਧਿਆਇਆ, ਪਿਆਸਾ, ਉਹ ਗੁਰੂ ਦੇ ਚਰਨਾਂ ਵਿੱਚ ਆ ਰਿਹਾ ਸੀ। ਹਰ ਬੰਦੇ ਦੀ ਲੋੜ, ਹਰ ਬੰਦੇ ਦੀ ਜ਼ਰੂਰਤ ਉਹ ਗੁਰੂ ਅਮਰਦਾਸ ਦੇ ਚਰਨਾਂ ਵਿੱਚੋਂ ਪੂਰੀ ਹੋ ਰਹੀ ਸੀ। ਆਓ ਗੁਰੂ ਕੇ ਸਿੱਖੋ, ਵਿਸਥਾਰ ਬੜਾ ਲੰਬਾ ਕੀਤਾ ਜਾ ਸਕਦਾ ਹੈ ਇਹਨਾਂ ਪ੍ਰਸੰਗਾਂ ਦਾ, ਪ੍ਰਮਾਣ ਉਦਾਹਰਣਾਂ ਇਧਰੋਂ ਉਧਰੋਂ ਬਾਹਰੋਂ ਅੰਦਰੋਂ ਬੜੀਆਂ ਦਿੱਤੀਆਂ ਜਾ ਸਕਦੀਆਂ ਨੇ, ਪਰ ਸਮੇਂ ਦੀ ਮਜਬੂਰੀ ਸੀ ਇਸ ਕਰਕੇ ਮੈਂ ਵਿਸਥਾਰ ਵਿੱਚ ਨਹੀਂ ਗਿਆ। ਆਓ ਅਖੀਰਲੀ ਕਵਿਤਾ, ਕਿਉਂਕਿ ਗੋਇੰਦਵਾਲ ਸਾਹਿਬ ਜੀ ਦਾ ਆਪਾਂ ਇਤਿਹਾਸ ਪਿਛਲੇ ਕਈ ਦਿਨਾਂ ਤੋਂ ਸੁਣਦੇ ਆ ਰਹੇ ਹਾਂ, ਆਓ ਨਿਚੋੜ ਇਤਿਹਾਸ ਦਾ ਅਖੀਰਲੀ ਕਵਿਤਾ ਵਿੱਚ ਕੱਢ ਕੇ ਅੱਜ ਆਪਾਂ ਇਸ ਪ੍ਰਸੰਗ ਦੀ ਸਮਾਪਤੀ ਕਰਨੀ ਹੈ। ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਸਤਿਗੁਰੂ ਜੀ ਨੇ ਕੀਤਾ ਕੀ, ਇੱਥੇ ਬੜੇ ਇਨਕਲਾਬੀ ਕੰਮ ਵੀ ਹੋਏ, ਸਤੀ ਪ੍ਰਥਾ ਨੂੰ ਸਤਿਗੁਰੂ ਜੀ ਨੇ ਇੱਥੇ ਖਤਮ ਕੀਤਾ, ਪਤੀ ਮਰ ਜਾਂਦਾ ਸੀ, ਘਰ ਵਾਲੀ ਨੂੰ ਸ਼ਰੀਕੇ ਵਾਲੇ ਜ਼ਬਰਦਸਤੀ ਉਹਦੀ ਚਿਖਾ ਚ ਸੁੱਟ ਦਿੰਦੇ ਸਨ, ਵਿਚਾਰੀ ਜਿਉਂਦੀ ਸਾੜ ਦਿੱਤੀ ਜਾਂਦੀ ਸੀ, ਔਰਤ ਦੇ ਨਾਲ ਹੁੰਦੀ ਧੱਕੇਸ਼ਾਹੀ ਨੂੰ ਸਤਿਗੁਰੂ ਜੀ ਨੇ ਇੱਥੇ ਬੰਦ ਕਰਵਾਇਆ। ਇੱਥੇ ਹੀ ਗੁਰੂ ਕੇ ਸਿੱਖੋ, ਬੌਲੀ ਦੀ ਉਸਾਰੀ ਹੋਈ, ਅਕਬਰ ਬਾਦਸ਼ਾਹ ਇੱਥੇ ਹੀ ਲੰਗਰ ਵਿੱਚ ਆ ਕੇ ਪ੍ਰਸ਼ਾਦਾ ਛੱਕ ਕੇ ਗਿਆ। ਬੀਬੀ ਭਾਨੀ ਜੀ ਦੇ ਨਾਲ ਇਹ ਝਬਾਲ ਦੇ ਪਿੰਡ, ਝਬਾਲ ਪਰਗਣੇ ਦੇ ਪਿੰਡ ਝੰਡ ਕਸੇਲ ਦੀ ਬਹੁਤ ਵੱਡੀ ਜਗੀਰ, ਜਿੱਥੇ ਅੱਜ ਕੱਲ੍ਹ ਬੀੜ ਬਾਬਾ ਬੁੱਢਾ ਸਾਹਿਬ ਗੁਰੂ ਘਰ ਬਣਿਆ ਹੋਇਆ, ਉਹ ਅਕਬਰ ਨੇ ਗੁਰੂ ਘਰ ਨੂੰ ਦਿੱਤੀ ਸੀ ਜਗੀਰ। ਆਓ ਇੱਥੇ ਬੌਲੀ ਬਣੀ, ਇੱਥੇ ਹੀ 22 ਮੰਜੀਆਂ ਗੁਰੂ ਨੇ ਸਾਜ ਕੇ ਧਰਮ ਪ੍ਰਚਾਰ ਦਾ ਮੁੱਢ ਬੰਨਿਆ। ਇੱਥੇ ਕਿੰਨਾ ਕੁਝ ਕ੍ਰਾਂਤੀਕਾਰੀ ਸਤਿਗੁਰੂ ਜੀ ਨੇ ਕੀਤਾ, ਘੁੰਡ ਦੀ ਰਸਮ ਜਿਹੜੀ ਅਸਲ ਵਿੱਚ ਇਸਲਾਮ ਦੇ ਬੁਰਕੇ ਵਿੱਚੋਂ, ਬੁਰਕੇ ਦਾ ਵਿਗੜਿਆ ਸੁਧਰਿਆ ਹੋਇਆ ਰੂਪ ਸੀ। ਘੁੰਡ ਦੀ ਰਸਮ ਸਤਿਗੁਰੂ ਜੀ ਨੇ ਔਰਤ ਦੀ ਗੁਲਾਮੀ ਦਾ ਪ੍ਰਤੀਕ ਸਮਝ ਕੇ ਉਹ ਬੰਦ ਕਰਵਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਉੱਤੇ ਰਹਿ ਕੇ ਕਿੰਨੇ ਇਨਕਲਾਬ, ਕਿੰਨੇ ਸੇਵਾ ਵਾਲੇ ਮਹਾਨ ਕੰਮ ਕੀਤੇ। ਆਖਰੀ ਕਵਿਤਾ ਜੀ ਸੁਣ।
ਧਨ ਧਰਤੀ ਗੋਇੰਦਵਾਲ ਦੀ, ਦੱਸੇ ਪੂਜਾ ਇੱਕ ਅਕਾਲ ਦੀ, ਵੰਡੇ ਜੱਗ ਨੂੰ ਇਹ ਰੁਸ਼ਨਾਈ, ਇਸ ਥਾਂ ਤੇ ਰੱਬੀ ਨੂਰ ਨੇ ਕਲ ਯੁਗ ਵਿੱਚ ਜੋਤ ਜਗਾਈ। ਧਨ ਧਰਤੀ ਗੋਇੰਦਵਾਲ ਦੀ, ਦੱਸੇ ਪੂਜਾ ਇੱਕ ਅਕਾਲ ਦੀ, ਵੰਡ ਜੱਗ ਨੂੰ ਇਹ ਰੁਸ਼ਨਾਈ, ਇਸ ਥਾਂ ਤੇ ਰੱਬੀ ਨੂਰ ਨੇ ਕਲ ਯੁਗ ਵਿੱਚ ਜੋਤ ਜਗਾਈ। ਧਨ ਧਰਤੀ ਗੋਇੰਦਵਾਲ ਦੀ,
ਅੱਖ
ਗੋਇੰਦਵਾਲ ਦੀ ਧਰਤੀ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 22 ਮੰਜੀਆਂ ਸਾਜ ਕੇ ਥਾਪ ਕੇ ਧਰਮ ਪ੍ਰਚਾਰ ਨੂੰ ਇੱਕ ਕਹਿ ਲਓ ਕਿ ਇੱਕ ਅਨੁਸ਼ਾਸਨ, ਇੱਕ ਡਿਸਿਪਲਿਨ ਬਖਸ਼ਿਆ ਸੀ। ਇੱਥੇ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਤੇ ਨਾਨਾ ਗੁਰੂ ਅਮਰਦਾਸ ਜੀ ਉਹ ਧੰਨ ਗੁਰੂ ਅਰਜਨ ਦੇਵ ਜੀ ਨੂੰ ਦੋਹਤਾ ਬਾਣੀ ਕਾ ਬੋਹਿਥਾ ਇੱਥੇ ਕਹਿ ਕੇ ਹੀ ਭਵਿੱਖ ਦੀਆਂ ਗੱਲਾਂ ਕਰਦੇ ਹੈ। ਸੋ ਆਓ ਖਾਲਸਾ ਜੀ, ਇਸੇ ਹੀ ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਪੰਥ ਦੀ ਸੇਵਾ ਕਰਦਿਆਂ, ਗੁਰੂ ਪੰਥ ਦੀ ਅਗਵਾਈ ਕਰਦਿਆਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਚੌਥੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਘਰ ਦੀ ਸੇਵਾ ਬਖਸ਼ੀ। ਜਿਹੜੇ ਪਹਿਲਾਂ ਭਾਈ ਜੇਠਾ ਜੀ ਸਨ ਉਹਨਾਂ ਉੱਤੇ ਕਿਰਪਾ ਕਰਕੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਆਪ 1 ਨਵੰਬਰ 1574 ਵਾਲੇ ਦਿਨ 95 ਸਾਲ 3 ਮਹੀਨੇ ਤੇ 23 ਦਿਨ ਦੀ ਲੰਬੀ ਆਰਜਾ ਜਿਹੜੀ ਹੰਢਾ ਕੇ ਲੰਬਾ ਜ਼ਿੰਦਗੀ ਦਾ ਸਫ਼ਰ ਕਰਕੇ ਸਤਿਗੁਰੂ ਜੀ ਆਪ ਜੋਤੀ ਜੋਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਰਾਜ਼ੇ ਤੇ ਪਾਤਸ਼ਾਹ ਜੀ ਨੇ ਬੜੀ ਬਜ਼ੁਰਗ ਉਮਰ ਵਿੱਚ ਆ ਕੇ ਗੁਰਤਾ ਗੱਦੀ ਸੰਭਾਲੀ ਸੀ ਤੇ ਉਸ ਤੋਂ ਬਾਅਦ ਕਰੀਬ 22 ਸਾਲ ਤੇ 5 ਮਹੀਨੇ ਗੁਰਤਾ ਗੱਦੀ ਉੱਤੇ ਬਿਰਾਜਮਾਨ ਰਹੇ। ਇੰਨਾ ਲੰਬਾ ਸਮਾਂ ਗੁਰੂ ਨਾਨਕ ਦੇ ਘਰ ਦੀ ਸੇਵਾ ਜਿਹੜੀ ਹੈ ਉਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੀਤੀ। ਸੋ ਗੁਰੂ ਕੀ ਸੰਗਤ, ਆਓ ਇਹ ਬੜਾ ਸੰਖੇਪ ਜਿਹਾ ਸੀ ਸਤਿਗੁਰੂ ਅਮਰਦਾਸ ਜੀ ਦੀਆਂ ਵਡਿਆਈਆਂ ਤੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਦੀ ਸਿਫਤ। ਆਓ ਇੱਥੇ ਸਮਾਪਤੀ ਹੈ ਜੀ, ਗਲਤੀਆਂ ਭੁੱਲਾਂ ਦੀ ਖਿਮਾ। ਸਤਿਗੁਰੂ ਜੀ ਦਾ, ਪ੍ਰਬੰਧਕ ਸਾਹਿਬਾਨ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਆਨੰਦ ਸਾਹਿਬ ਜੀ ਦਾ ਜਾਪ ਫਤਿਹ ਤੋਂ ਬਾਅਦ ਆਪਾਂ ਸਾਰਿਆਂ ਨੇ ਕਰਨਾ ਹੈ, ਉਸ ਤੋਂ ਬਾਅਦ ਅਗਲੀਆਂ ਸੇਵਾਵਾਂ ਉਹ ਸਤਿਗੁਰੂ ਜੀ ਦੇ ਸਰੂਪ ਦੀਆਂ ਹੋਣੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।